फर्नीचर तो 3 साल 9 ब्याज
142 कैनेडी रोड ब्रैम्पटन 9058747171।
यूनि ग्लोबल एडवाइजरी इंक आपके लिए लाए हैं गवर्नमेंट फंडेड कोर्सेज जो कि इजी टू पास एंड फुली ऑनलाइन है, सिर्फ 2 से 3 घंटे मंडे टू फ्राइडे। हुकूमत आपके कोर्स तो स्पॉन्सर करती ही है, साथ में आपको लिविंग एक्सपेंसेस के तौर पे फंडिंग देती है जो कि रेंज करती है $75,000 से लेके $175,000 तक। मजे की बात यह है कि इसमें से 55% पैसा तो नॉन रिफंडेबल ग्रांट्स का पैसा है जो आप कहीं भी कैसे यूज कर सकते हैं। एलिजिबिलिटी PR, सिटीजन, प्रोटेक्टेड पर्सन एंड फैमिली इनकम लेस देन $70,000। कॉन्टैक्ट करें 4374317547।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना
भाई। बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बाशा ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशा
7 2 9 0 3 7 7 3 6 4 7 2 9 0 3 7 7 3 6 4 7 2 9 0 3 7 7 3 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7
ਜਾਬੀਆਂ ਦੀ ਪਹਿਲੀ ਪਸੰਦ ਸਮੋਸਾ ਐਂਡ ਸਵੀਟ ਫੈਕਟਰੀ ਸਵੀਟਸ ਸਨੈਕਸ ਐਂਡ ਸੋ ਮਚ ਮੋਰ ਹੁਣ ਤਿੰਨ ਲੋਕੇਸ਼ਨਸ ਨੂੰ ਸਰਵ ਕਰਦੇ 2 ਇਨ ਬ੍ਰੈਂਪਟਨ ਐਂਡ 1850 ਐਲਬੀਅਨ ਰੋਡ ਇਟੋਪੀਕੋ 416-213-1165
ਇਸ ਹੈਲੋਵੀਨ ਤੇ ਪੀਜ਼ਾ ਰਿਪੋ ਤੇ ਟੇਸਟ ਵੀ ਕੁਝ ਵੱਖਰਾ ਹੋਵੇਗਾ ਤੇ ਡੀਲਸ ਵੀ ਬੈਸਟ ਹੋਣਗੀਆਂ 21 ਤੋਂ 31 ਅਕਤੂਬਰ ਤੱਕ ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਤੇ ਹੈਲੋਵੀਨ ਦੇ ਮੌਕੇ ਤੇ ਪਾਓ ਇੱਕ ਲਾਰਜ ਪੀਜ਼ਾ 3 ਟੌਪਿੰਗਸ 1 ਡਿਪ ਓਨਲੀ 17.99 ਪਲੱਸ ਟੈਕਸ ਅਤੇ ਸਿਰਫ 199 ਵਿੱਚ ਐਡ ਕਰੋ 591 ml ਪੌਪ
ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟਰਾਈ ਕਰੋ
ਲੋਡਡ ਫਰਾਈਜ਼ ਨਾਲ ਬਟਰ ਚਿਕਨ ਫਰਾਈਜ਼ ਸ਼ਾਹੀ ਪਨੀਰ ਫਰਾਈਜ਼ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਜਾ ਕੇ ਆਨਲਾਈਨ ਆਰਡਰ ਕਰੋ
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ
ਮੇਜ਼ਬਾਨ ਟਰੈਵਲਸ ਵੱਲੋਂ ਪਾਕਿਸਤਾਨ ਦੇ ਗੁਰੂ ਧਾਮਾਂ ਲਈ ਯਾਤਰਾ 2 ਨਵੰਬਰ ਤੋਂ 11 ਨਵੰਬਰ ਤੁਹਾਡੇ ਆਪਣੇ ਜਾਣੇ ਪਛਾਣੇ ਪ੍ਰਿੰਸ ਸੰਧੂ ਦੇ ਨਾਲ 4 ਸਟਾਰ ਅਕੋਮੋਡੇਸ਼ਨ ਲਗਜ਼ਰੀ ਟਰਾਂਸਪੋਰਟ ਗਵਰਨਮੈਂਟ ਸਿਕਿਉਰਿਟੀ ਅਤੇ ਪ੍ਰੋਫੈਸ਼ਨਲ ਸਿੱਖ ਗਾਈਡਸ ਜੋ ਤੁਹਾਨੂੰ ਸਾਰੇ ਹੀ ਇਤਿਹਾਸਕ ਸਥਾਨਾਂ ਬਾਰੇ ਪੂਰੀ ਜਾਣਕਾਰੀ ਦੇਣਗੇ ਰੀਜ਼ਨੇਬਲ ਪ੍ਰਾਈਸਿਸ ਅਤੇ ਪੂਰੀ ਸੁਰੱਖਿਆ ਨਾਲ ਯਾਤਰਾ ਕਰੋ ਅਤੇ ਆਪਣੀ ਰੋਜ਼ਾਨਾ ਦੀ ਅਰਦਾਸ ਪੰਥ ਤੋਂ ਵਿਛੋੜੇ ਗਏ ਗੁਰੂ ਸਥਾਨਾਂ ਦੇ ਦਰਸ਼ਨ ਕਰੋ ਅੱਜ ਹੀ ਕਾਲ ਕਰੋ 9053306011 ਅਤੇ ਇਸ ਸਾਲ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਨਨਕਾਣਾ ਸਾਹਿਬ ਵਿਖੇ ਮਨਾਓ। ਕਾਲ ਕਰੋ 9053306011।
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ। ਕੀ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਫੋਨ ਕਰੋ। ਭਾਰਤ ਨੂੰ ਜਾ ਰਹੇ ਸੀ ਜਾਂ ਫਿਰ ਉੱਥੋਂ ਆ ਰਹੇ ਸੀ, ਭਾਰ ਵੱਧ ਗਿਆ, ਸੂਟਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ, ਘਬਰਾਓ ਨਾ, ਇਹਨਾਂ ਨੂੰ ਫੋਨ ਕਰੋ। ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਦਾ ਕਰ ਦੇਣਗੇ ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ।
ਕਿਸੇ ਵੀ ਜਾਣਕਾਰੀ ਲਈ 6477696531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 7855 ਟੌਰਨ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ। ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ।
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 6472954600 6742596400. HK Tire Center.
ਕੈਨੇਡਾ ਵਿੱਚ 75+ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ। 50+ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰੇਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
ਜੁਸੀ ਅਤੇ ਸਪਾਈਸੀ ਵਿੰਗਸ, 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ।
ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ। pizzadepot,
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਵਾਈ ਦੇ ਨਾਲ ਸੰਪਰਕ ਕਰੋ। 6473788153 6473888154 ਤੇ ਸੰਪਰਕ ਕਰੋ ਪੱਪੂ ਹਲਵਾਈ।
ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਦੇ ਸਹਿਯੋਗ ਨਾਲ ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼, ਡਾਕਟਰ ਹਰਚਰਨ ਸਿੰਘ ਦਾ ਲਿਖਿਆ ਡਰਾਮਾ ਹਿੰਦ ਦੀ ਚਾਦਰ, ਐਤਵਾਰ 26 ਅਕਤੂਬਰ ਨੂੰ ਦੁਪਹਿਰ 3:30 ਵਜੇ ਬ੍ਰੈਂਟਨ ਦੇ ਰੋਜ਼ ਥੀਏਟਰ ਵਿਖੇ। ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਅਤੇ ਆਪਣੇ ਇਤਿਹਾਸ ਅਤੇ ਵਿਰਸੇ ਨਾਲ ਜੋੜੋ। ਟਿਕਟਾਂ ਤੇ ਜਾਣਕਾਰੀ ਲਈ ਕਾਲ ਕਰੋ 416-677-1555। ਪੰਜਾਬੀ ਡਰਾਮਾ ਹਿੰਦ ਦੀ ਚਾਦਰ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬੀਅਨ ਰੋਡ ਇਨ ਰੈਕਸਡੇਲ 4162131165।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਨਵੰਬਰ ਮਹੀਨਾ ਜਿਹੜਾ ਹੈਗਾ ਉਹਦਾ ਜਿਹੜਾ ਪਹਿਲਾ ਹਫ਼ਤਾ ਉਹ ਸਾਨੂੰ ਇਤਿਹਾਸ ਦੇ ਉਸ ਸਮੇਂ ਚ ਲੈ ਜਾਂਦਾ ਜਦੋਂ ਸਾਡੇ ਚੋਂ ਬਹੁਤਿਆਂ ਨੇ ਜਾਂ ਜਿਹੜੇ ਸਾਨੂੰ ਜਾਣਦੇ ਨੇ ਜਾਂ ਸਾਡੇ ਰਿਸ਼ਤੇਦਾਰ ਦੋਸਤ ਮਿੱਤਰ ਨੇ ਜਿਨ੍ਹਾਂ ਨੇ ਉਹ ਸਮੇਂ ਦੀ ਜਿਹੜੀ ਕਰੂਰਤਾ ਕਹਿ ਲਈਏ ਉਹ ਵੇਖੀ ਆ, ਜਿਹੜੇ ਉਸ ਸਮੇਂ ਦੇ ਦੌਰਾਨ ਇਸ ਹਫ਼ਤੇ ਦੇ ਵਿੱਚ ਬਹੁਤ ਜ਼ਿਆਦਾ ਚਿੰਤਾ 'ਚ ਰਹੇ ਨੇ, ਕਈ ਆਪ ਸਿੱਧੇ ਤੌਰ 'ਤੇ ਇਨਵੋਲਵਡ ਨੇ, ਕਈਆਂ ਦੇ ਰਿਸ਼ਤੇਦਾਰ ਦੋਸਤ ਮਿੱਤਰ ਇਨਵੋਲਵਡ ਸੀ ਨਵੰਬਰ ਦੇ ਪਹਿਲੇ ਹਫ਼ਤੇ ਦੇ ਦੌਰਾਨ। ਖਾਸ ਕਰਕੇ ਜਿਹੜੇ ਲੋਕ ਪੰਜਾਬ ਤੋਂ ਬਾਹਰ ਸੀ ਉਹਨਾਂ ਨੇ ਤਾਂ ਆਪਦੇ ਪਿੰਡੇ ਤੇ ਸਾਰਾ ਕੁਛ ਹੰਡਾਇਆ, ਬਹੁਤ ਕੁਛ ਗੁਆਇਆ ਉਹਨਾਂ ਨੇ। ਜਿਹੜੇ ਪੰਜਾਬ ਦੇ ਵਿੱਚ ਵੀ ਸੀ ਉਹ ਚਿੰਤਾ ਦੇ ਵਿੱਚ ਸੀ, ਬਹੁਤ ਜ਼ਿਆਦਾ ਚਿੰਤਾ ਦੇ ਵਿੱਚ। ਕਿਸੇ ਦਾ ਕੋਈ ਭੈਣ ਭਰਾ, ਕਿਸੇ ਦਾ ਕੋਈ ਬਹੁਤ ਨੇੜਲਾ ਰਿਸ਼ਤੇਦਾਰ, ਉਹ ਬਾਹਰ ਸੀ, ਪਤਾ ਨਹੀਂ ਸੀ ਲੱਗਦਾ ਬਈ ਉਹ ਜਿਉਂਦਾ ਕਿ ਉਹ ਇਹ ਜਿਹੜਾ ਕਤਲੇਆਮ ਹੋਇਆ ਸੀ ਉਹਦੀ ਭੇਟ ਚੜ ਗਿਆ। ਇੰਨੀ ਜ਼ਿਆਦਾ ਚਿੰਤਾ ਸੀ ਇਸ ਸਮੇਂ ਦੇ ਦੌਰਾਨ ਵੀ ਜਦੋਂ ਅੱਜ ਸੋਚੀਦਾ ਪਿੱਛੇ, ਇੰਨੇ ਸਾਲ ਪਿੱਛੇ ਜਾ ਕੇ ਦੇਖ ਲਓ ਹੁਣ ਤੁਸੀਂ 84 ਤੇ 41 ਸਾਲ ਹੋ ਗਏ, ਅੱਜ ਵੀ ਜਾਣੀ ਪੰਜਾਬੀ ਚ ਕਹਿੰਦੇ ਨਾ ਲੂਕ ਅੰਡੇ ਖੜੇ ਹੋ ਜਾਂਦੇ ਆ। ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਫਿਰ ਖਬਰਾਂ ਆਈਆਂ ਜਿਨ੍ਹਾਂ ਦੇ ਕੋਈ ਰਿਸ਼ਤੇਦਾਰ ਭੈਣ ਭਰਾ ਜਿਉਂਦੇ ਬਚ ਗਏ, ਉਹਨਾਂ ਨੂੰ ਤਸੱਲੀ ਤਾਂ ਹੋਈ ਪਰ ਖੁਸ਼ੀ ਉਹਨਾਂ ਨੂੰ ਕਦੇ ਵੀ ਨਾ ਹੋਈ। ਜੇ ਆਪਾਂ ਕਹਿ ਦਈਏ ਵੀ ਸਾਡੇ ਪਰਿਵਾਰ ਦਾ ਮੈਂਬਰ ਬਚ ਗਿਆ ਪਰ ਗੁਆਂਢੀ ਆ ਜਿਹੜੇ ਜਾਂ ਜਿਹੜੇ ਉਹਦੇ ਜਾਣ ਪਛਾਣ ਵਾਲੇ ਸੀ ਉਹ ਉਸ ਕਤਲੇਆਮ ਦੀ ਭੇਟ ਚੜ ਗਏ, ਤੇ ਮਤਲਬ ਉਹਨਾਂ ਨੂੰ ਉਹਨਾਂ ਨੇ ਜ਼ਿੰਦਗੀ ਦਾ ਇਹ ਜਿਹੜਾ ਜ਼ਿੰਦਗੀ ਦਾ ਇਹ ਕੌੜਾ ਸੱਚ ਸੀ ਜਿਹੜਾ ਉਹਨਾਂ ਨੇ ਵੇਖ ਲਿਆ ਬਈ ਲੋਕਾਂ ਨੂੰ ਜਦੋਂ ਇਸ ਤਰੀਕੇ ਨਾਲ ਵੰਡ ਦਿੱਤਾ ਜਾਂਦਾ ਧਰਮ ਦੇ ਨਾਂ ਦੇ ਉੱਤੇ ਬਈ ਲੋਕ ਇੱਕ ਦੂਜੇ ਦੇ ਖੂਨ ਦੇ ਦੁਸ਼ਮਣ ਬਣ ਜਾਂਦੇ ਨੇ। ਦੇਖੋ ਕਿਤਾਬਾਂ 'ਚ ਲਿਖਿਆ ਹੋਇਆ ਤਾਂ ਸਾਰਿਆਂ ਨੂੰ ਚੰਗਾ ਲੱਗਦਾ, ਉਹ ਕਹਿੰਦੇ ਆ ਜੀ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ। ਅਸੀਂ ਸਾਰਿਆਂ ਨੇ ਇਹ ਗੱਲਾਂ ਸੁਣੀਆਂ ਨੇ, ਪੜ੍ਹੀਆਂ ਨੇ, ਸਾਡੇ ਮਨ 'ਚ ਵਸੀਆਂ ਨੇ। ਅਸੀਂ ਉਦੋਂ ਕਾਲਜ 'ਚ ਪੜ੍ਹਦੇ ਸੀ ਜੀ, ਹੁਣ ਬਹੁਤਿਆਂ ਨੂੰ ਗੱਲ ਇਹ ਭੈੜੀ ਲੱਗੂ ਪਰ ਇਸ ਗੱਲ ਦਾ ਅਹਿਸਾਸ ਉਦੋਂ ਹੀ ਹੋਇਆ ਤੇ ਉਸ ਤੋਂ ਬਾਅਦ ਫਿਰ ਮੈਨੂੰ ਤਾਂ ਮਨ 'ਚ ਵਸ ਗਿਆ ਵੀ ਮਜ਼ਹਬ ਹੀ ਸਿਖਾਤਾ ਆਪਸ ਵਿੱਚ ਬੈਰ ਰੱਖਣਾ। ਦੋ ਇਨਸਾਨ ਇੱਕੋ ਜਿਹੀਆਂ ਅੱਖਾਂ, ਇੱਕੋ ਜਿਹੇ ਚਿਹਰੇ, ਚਿਹਰਿਆਂ 'ਚ ਫਰਕ ਹੋ ਸਕਦਾ ਚਲੋ, ਇੱਕੋ ਜਿਹਾ ਰੰਗ ਰੂਪ, ਇੱਕੋ ਜਿਹਾ ਖੂਨ ਸਾਰਿਆਂ ਦੋਨਾਂ ਦੀਆਂ ਰਗਾਂ ਦੇ ਵਿੱਚ ਦੌੜਦਾ, ਕੋਈ ਫਰਕ ਹੀ ਨਹੀਂ, ਬਸ ਮਜ਼ਹਬ ਇੱਕ ਦੂਜੇ ਦੇ ਦੁਸ਼ਮਣ ਬਣਾ ਦਿੰਦਾ। ਹਾਲਾਂਕਿ ਇੱਕ ਕਹਿੰਦਾ ਉਹ ਮੈਨੂੰ ਉਸ ਰੱਬ ਨੇ ਪੈਦਾ ਕੀਤਾ, ਦੂਜਾ ਵੀ ਕਹਿੰਦਾ ਮੈਨੂੰ ਉਸੇ ਰੱਬ ਨੇ ਪੈਦਾ ਕੀਤਾ, ਉਹ ਕਹਿੰਦਾ ਮੈਂ ਵੀ ਇਨਸਾਨ, ਉਹ ਕਹਿੰਦਾ ਮੈਂ ਵੀ ਇਨਸਾਨ, ਉਹ ਕਹਿੰਦਾ ਮੇਰਾ ਧਰਮ ਵੀ ਕਹਿੰਦਾ ਬਈ ਇਨਸਾਨ ਤੇ ਇਨਸਾਨ ਭਰਾ ਨੇ, ਉਹ ਕਹਿੰਦਾ ਮੇਰਾ ਧਰਮ ਵੀ ਇਹੀ ਕਹਿੰਦਾ। ਪਰ ਜਦੋਂ ਫਿਰ ਇਹੋ ਜਿਹਾ ਮੌਕਾ ਹੁੰਦਾ ਉਦੋਂ ਕਹਿੰਦੇ ਜੀ ਉਹ ਸਿੱਖ ਆ, ਉਹ ਹਿੰਦੂ ਆ, ਉਹ ਮੁਸਲਮਾਨ ਆ। ਹੁਣ ਜਿਹੜੇ ਲੋਕ ਸਵੇਰ ਤੋਂ ਸ਼ਾਮ ਤੱਕ ਇੱਥੇ ਬੈਠੇ ਰਹੇ ਕਹਿੰਦੇ ਨੇ ਅਸੀਂ ਤਾਂ ਜੀ ਵਾਪਸ ਹਮਨੇ ਤੋਂ ਵਾਪਸ ਉਸ ਦੇਸ਼ ਚਲੇ ਜਾਣਾ ਹੈ, ਠੀਕ ਹੈ ਇੱਥੇ ਪ੍ਰੋਬਲਮਸ ਹੈਗੀਆਂ ਨੇ ਪਰ ਇੱਥੇ ਆਏ ਧਰਮ ਦੇ ਨਾਂ ਤੇ ਨੰਗਾ ਨਾਚ ਨਹੀਂ ਨੱਚਿਆ ਜਾਂਦਾ। ਈਵਨ ਭਾਰਤ ਦੇ ਵਿੱਚ ਵੀ ਦੇਖੋ ਤੁਹਾਡੇ ਕਿਸੇ ਦੇ ਵੀ ਮੇਰੇ ਵੀ ਲੈਫਟਿਸਟ ਪਾਰਟੀਜ਼ ਦੇ ਨਾਲ ਬਹੁਤ ਮਤਭੇਦ ਹੋ ਸਕਦੇ ਆ, ਆਪੋ ਆਪਣੇ ਓਪੀਨੀਅਨ ਨੇ। ਸੀਪੀਐਮ ਦਾ, ਕਮਿਊਨਿਸਟ ਪਾਰਟੀ ਮਾਰਕਸਵਾਦੀ ਦਾ ਵੈਸਟ ਬੰਗਾਲ ਦੇ ਵਿੱਚ ਰਾਜ ਸੀ, ਮੇਰੇ ਵੀ ਬਹੁਤ ਮਤਭੇਦ ਨੇ। ਇਹ ਕਿਵੇਂ ਹੋਇਆ ਬਈ ਜਿੱਥੇ ਜਿੱਥੇ ਲੈਫਟਿਸਟ ਲੋਕ ਸੀਗੇ, ਜਿੱਥੇ ਜਿੱਥੇ ਲੈਫਟਿਸਟ ਦਾ ਰਾਜ ਸੀਗਾ ਉੱਥੇ ਇੱਕ ਵੀ ਕਤਲ ਨਹੀਂ ਹੋਇਆ। ਮੈਂ ਤੁਹਾਨੂੰ ਸਾਡੇ ਪਿੰਡਾਂ ਦੀ ਉਦਾਹਰਣ ਦਿੰਦਾ ਜੀ, ਬਹੁਤ ਲੋਕ ਭੁੱਲ ਗਏ ਹੋਣਗੇ, ਸਾਨੂੰ ਯਾਦ ਆ ਬਈ 84 ਤੋਂ ਪਹਿਲਾਂ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਨਾ, ਉਦੋਂ ਦੇਖੋ ਮਨ ਤਾਂ ਸਾਰਿਆਂ ਦਾ ਰੋਇਆ ਸੀ ਪੰਜਾਬ ਦੇ ਵਿੱਚ, ਭਾਵੇਂ ਕੋਈ ਕਿਸੇ ਵੀ ਧਰਮ ਦਾ, ਕੋਈ ਹਿੰਦੂ ਆ, ਕੋਈ ਮੁਸਲਮਾਨ ਆ, ਕੋਈ ਆਸਤਕ ਆ, ਨਾਸਤਕ ਆ। ਅਕਾਲ ਤਖ਼ਤ ਜਦੋਂ ਢਾਇਆ, ਦਰਬਾਰ ਸਾਹਿਬ ਤੇ ਹਮਲਾ ਕੀਤਾ, ਸਾਰੇ ਔਖੇ ਸੀ, ਮਾਰਸ਼ਲ ਲਾ ਲੱਗਿਆ ਹੋਇਆ ਸੀ, ਇੱਕ ਕਿਸਮ ਦਾ ਫੌਜੀ ਰਾਜ ਸੀ। ਕਈ ਪਿੰਡਾਂ ਦੇ ਵਿੱਚ ਕੁਛ ਕੁ ਜਿਹੜੇ ਸ਼ਰਾਰਤੀ ਅਨਸਰ ਸੀ ਉਹਨਾਂ ਨੇ ਕਈ ਥਾਵਾਂ ਤੇ ਸਕੀਮ ਜੀ ਬਣਾਈ ਵੀ ਜਿਨ੍ਹਾਂ ਦੇ ਵਾਲ ਕੱਟੇ ਹੋਏ ਆ ਨਾ ਜਿਹੜੇ ਹਿੰਦੂ ਪਰਿਵਾਰਾਂ ਚ, ਉਹਨੇ ਆਪਾਂ ਮਾਰਨੇ ਨੇ। ਪਿੰਡ ਅਚਰਾਲ ਦੇ ਵਿਚ ਨਾ ਬਹੁਤ ਪੁਰਾਣੇ ਨੈਕਸਲਾਈਟ ਮੂਵਮੈਂਟ ਵੇਲੇ ਦੇ ਕਾਮਰੇਡ ਅਮਰ ਸਿੰਘ ਅਚਰਾਲ ਸੀ, ਉਹਨਾਂ ਨੂੰ ਪਤਾ ਲੱਗਿਆ ਤੇ ਉਹ ਆਪਣੇ ਪੰਜ ਚਾਰ ਸਾਥੀਆਂ ਦੇ ਨਾਲ, ਮੈਨੂੰ ਯਾਦ ਆ ਚੰਗੀ ਤਰ੍ਹਾਂ ਜੀ, ਉਹ ਪੰਚਾਇਤ ਜੇ ਪੰਚਾਇਤ ਕਿਉਂਕਿ ਸਾਰੀ ਸਾਰੀ ਸਾਰਾ ਜਿਹੜਾ ਅਚਰਾਲ ਪਿੰਡ ਆ ਨਾ ਇਹ ਰਾਏਕੋਟ ਬੱਸੀਆਂ ਦੇ ਕੋਲੇ, ਇਹ ਬੜੇ ਫਾਰਵਰਡ ਥਿੰਕਿੰਗ ਵਾਲੇ ਲੋਕ ਰਹੇ ਨੇ, ਪੰਚਾਇਤ ਵੀ ਸਾਰੀ ਬਾਰਾ ਸਿੰਘ ਛੋਟੇ ਨਾਵਾਂ ਨਾਲ ਕਹਿੰਦੇ ਹੁੰਦੇ ਸੀ, ਇੱਕ ਬੁੱਗਰ ਸਿੰਘ ਸੀ, ਇੱਕ ਬਘੇਰਾ ਸੀ, ਕਾਮਰੇਡ ਅਚਰਾਲ ਤੇ ਉਹਨਾਂ ਦੇ ਸਾਥੀ, ਜਿੱਥੇ ਜਿੱਥੇ ਇਹਨਾਂ ਨੂੰ ਪਤਾ ਲੱਗਦਾ ਸੀ ਵੀ ਕੋਈ ਸ਼ਰਾਰਤੀ ਅੱਗ ਲਾਉਣ ਦੀ ਕੋਸ਼ਿਸ਼ ਕਰਦਾ, ਇਹਨਾਂ ਨੇ ਉੱਥੇ ਉੱਥੇ ਜਾ ਕੇ ਸਮਝਾਇਆ ਵੀ ਨਹੀਂ ਇਹ ਇਹ ਕੰਮ ਗਲਤ ਆ। ਤੇ ਇਸੇ ਤਰ੍ਹਾਂ ਹੀ ਜਦੋਂ ਦਿੱਲੀ ਕਤਲੇਆਮ ਦੀ ਗੱਲ ਚੱਲੀ ਤੇ ਜਿੱਥੇ ਜਿੱਥੇ ਲੋਕਾਂ ਨੇ ਕੱਟੜ ਫਿਰਕਾ ਪ੍ਰਸਤਾਂ ਨੇ ਇਹ ਕਿਹਾ ਵੀ ਆਪਾਂ ਜਿੱਥੇ ਜਿੱਥੇ ਸਿੱਖ ਬੈਠੇ ਆ ਮਾਰਨੇ ਆ, ਤਾਂ ਜਿੱਥੇ ਜਿੱਥੇ ਲੈਫਟਿਸਟ ਲੋਕ ਬੈਠੇ ਸੀ, ਭਾਵੇਂ ਸਰਕਾਰ ਦੇ ਵਿੱਚ ਸੀ ਭਾਵੇਂ ਸਰਕਾਰ ਤੋਂ ਬਾਹਰ ਸੀ, ਤਾਂ ਉਹਨਾਂ ਨੇ ਇਹ ਜਿਹੜੀ ਚਾਲ ਸੀ ਨਾ ਇਹਨੂੰ ਮਾਤ ਦਿੱਤੀ। ਇਸੇ ਕਰਕੇ ਹੀ ਵੈਸਟ ਬੰਗਾਲ ਦੇ ਵਿੱਚ ਤੁਹਾਨੂੰ ਕੋਈ ਕਿਤੇ ਲੱਭਣਾ ਨਹੀਂ ਵੀ ਕਿਤੇ ਕਿਸੇ ਸਿੱਖ ਦਾ ਕਤਲ ਹੋਇਆ ਹੋਵੇ। ਤੁਸੀਂ ਲੱਖ ਨਿੰਦ ਸਕਦੇ ਹੋ ਜੀ ਲੈਫਟਿਸਟ ਲੋਕਾਂ ਨੂੰ, ਪਰ ਅਸਲ ਦੇ ਵਿੱਚ ਅਸਲੀ ਇਨਸਾਨ ਨੂੰ ਇਨਸਾਨ ਸਮਝਣ ਵਾਲੇ ਇਹੀ ਲੋਕ ਨੇ। ਧਰਮ ਦੇ ਨਾਂ ਤੇ ਕਦੇ ਉਹਨਾਂ ਨੇ ਲੜਨ ਦੀ ਲੜਾਈ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ, ਹਮੇਸ਼ਾ ਉਹਨਾਂ ਨੇ ਧਰਮ ਦੇ ਨਾਂ ਤੇ ਹੁੰਦੇ ਕਤਲਾਂ ਦਾ ਵਿਰੋਧ ਕੀਤਾ। ਜਿਹੜੇ ਮੌਕਾ ਪ੍ਰਸਤ ਲੋਕ ਹੁੰਦੇ ਨੇ ਉਹ ਕੀ ਕਰਦੇ ਨੇ, ਉਹ ਮੌਕਾ ਦੇਖਦੇ ਨੇ। ਤੇ ਜਦੋਂ ਫਿਰ ਇਹ ਦਿੱਲੀ ਕਤਲੇਆਮ ਤੋਂ ਬਾਅਦ, ਦਿੱਲੀ ਕੀ ਜੀ ਸਾਰੇ ਭਾਰਤ ਦੇ ਵਿੱਚ ਕਤਲੇਆਮ ਤੋਂ ਬਾਅਦ ਸ਼ਹੀਦ ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਸਾਰਾ ਡਾਟਾ ਇਕੱਠਾ ਕਰਕੇ ਇੱਕ ਕਿਤਾਬ ਛਾਪੀ ਸੀ, ਦੋਸ਼ੀ ਕੌਣ ਹਨ, ਉਹ ਬੈਨ ਕਰਦੀ ਸੀਗੀ। ਉਹਦੇ ਵਿੱਚ ਉਹਨੂੰ ਖਾਸ ਜਿਹੜੀ ਡਾਟਾ ਇਕੱਠਾ ਕਰਨ ਦੇ ਵਿੱਚ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਤੇ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਾਈਟਸ, ਇਹ ਦੋ ਆਰਗੇਨਾਈਜੇਸ਼ਨਾਂ ਨੇ ਬਹੁਤ ਸਪੋਰਟ ਕੀਤੀ ਸੀ ਤੇ ਇਹਨਾਂ ਪੀਪਲਜ਼ ਯੂਨੀਅਨ ਫਾਰ ਸਿਵਲ ਰਾਈਟਸ ਦੇ ਹੀ ਐਕਟਿਵਿਸਟ ਸੀਗੇ, 900,000 ਨਾਂ ਸੀ ਉਹਨਾਂ ਦਾ ਸ਼ਾਇਦ, ਹੁਣ ਵੀ ਉਹਨਾਂ ਨੂੰ 5-4 ਸਾਲ ਜੇਲ੍ਹ ਦੇ ਵਿੱਚ ਰੱਖਿਆ ਸੀ। ਯਾਨੀ ਬਹੁਤ ਸਾਰੇ, ਮੇਰੇ ਕਹਿਣ ਦਾ ਮਤਲਬ ਆ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਹਿੰਦੂ ਭਰਾ ਸੀ ਨਾ ਉਹਨਾਂ ਨੇ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਬਈ ਬਈ ਜਿਹੜੇ ਕੱਟੜ ਹਿੰਦੂ ਲੋਕ ਨੇ ਉਹ ਕੱਲੇ ਕੱਲੇ ਸਿੱਖ ਨੂੰ ਆ ਕੇ ਮਾਰਨ। ਜਿੱਥੇ ਜਿੱਥੇ ਜਾਣੀ ਇਨਸਾਨੀਅਤ ਜਾਗੀ, ਭਾਵੇਂ ਉਹ ਬੰਦਾ ਹਿੰਦੂ ਸੀ, ਮੁਸਲਮਾਨ ਸੀ, ਕੋਈ ਵੀ ਸੀ, ਉਹਨੇ ਆਪਣੇ ਭਰਾਵਾਂ ਦੀ ਰੱਖਿਆ ਕੀਤੀ। ਪਰ ਫਿਰ ਵੀ ਵੱਡੀ ਗਿਣਤੀ ਸੀ, ਕਿਉਂਕਿ ਜਿਹੜੇ ਕੱਟੜ ਫਿਰਕਾ ਪ੍ਰਸਤ ਸੀ ਇਹਨਾਂ ਨੇ ਜਿੱਥੇ ਜਿੱਥੇ ਜਿਹਦੇ ਸਿਰ ਦੇ ਉੱਤੇ ਦਸਤਾਰ ਸੀ, ਜਿਹਦੇ ਦਾੜੀ ਕੇਸ ਰੱਖੇ ਹੋਏ ਸੀ, ਉਹਦੇ ਪਰਿਵਾਰਾਂ ਨੂੰ ਤੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ। 40-41 ਸਾਲ ਬੀਤ ਜਾਣ ਦੇ ਬਾਵਜੂਦ ਵੀ ਜਦੋਂ ਆਪਾਂ ਉਸ ਸਮੇਂ ਬਾਰੇ ਸੋਚਦੇ ਹਾਂ ਨਾ, ਤੇ ਮਨ ਅਜੇ ਵੀ ਉਦਾਸ ਹੁੰਦਾ ਬਈ ਦੁਨੀਆਂ ਕਿੱਥੇ ਚਲੀ ਗਈ, ਮਿਲੀਅਨਸ ਆਫ ਈਅਰਸ ਹੋ ਗਏ ਇਨਸਾਨ ਬਣੇ ਨੂੰ, ਬਣੇ ਨੂੰ ਕਹਿ ਲਈਏ ਜਾਂ ਮਤਲਬ ਇਸ ਤਰ੍ਹਾਂ ਦੀ, ਮਤਲਬ ਜਿਹਨੂੰ ਮਾੜੀ ਮੋਟੀ ਸੋਝੀ ਆਏ ਨੂੰ, ਅਜੇ ਤੱਕ ਅਸੀਂ ਇਹ ਬੇਸਿਕ ਜਿਹੜੀ ਗੱਲ ਆ ਇਹਦੇ ਚੋਂ ਬਾਹਰ ਨਹੀਂ ਨਿਕਲ ਸਕੇ ਬਈ। ਅੱਛਾ, ਹੋਰ ਹੈਰਾਨੀ ਦੀ ਗੱਲ ਆ, ਬੰਦੇ ਨੂੰ ਤਾਂ ਮਿਲੀਅਨਸ ਆਫ ਈਅਰਸ ਹੋ ਗਿਆ, ਜੇ ਧਰਮਾਂ ਦੀ ਜਿਹੜੀ ਹਿਸਟਰੀ ਆ ਨਾ ਉਹ ਸਾਰੀ ਹੋਈ 2,000 ਸਾਲ ਆ ਪੁਰਾਣੀ, 2,500 ਸਾਲ ਪੁਰਾਣੀ ਹੋਊ। ਅੱਛਾ, ਕੁਦਰਤ ਦੇ ਵਿੱਚ ਉਹ ਇਕੱਲਾ ਬੰਦਾ ਹੀ ਆ ਜਿਹੜਾ ਕਹਿੰਦਾ ਮੈਂ ਸਿੱਖ ਹਾਂ, ਤੂੰ ਹਿੰਦੂ ਆ, ਫਲਾਨਾ ਮੁਸਲਮਾਨ ਆ, ਜਿਹੜੇ ਧਰਮਾਂ 'ਚ ਵੰਡੇ ਹੋਏ ਨੇ। ਗਾਵਾਂ ਦਾ ਕੋਈ ਧਰਮ ਨਹੀਂ ਜੀ, ਸ਼ੇਰਾਂ ਦਾ ਕੋਈ ਧਰਮ ਨਹੀਂ, ਗਧਿਆਂ ਦਾ ਕੋਈ ਧਰਮ ਨਹੀਂ, ਆ ਜਿਹੜੇ ਬੈਕਟੀਰੀਆ ਤੁਸੀਂ ਤੁਹਾਡੇ ਅੰਦਰ ਬੈਠੇ ਨੇ, ਗੱਟ ਦੇ ਵਿੱਚ ਬੈਕਟੀਰੀਆ ਬੈਠੇ, ਇਹਨਾਂ ਦਾ ਕੋਈ ਧਰਮ ਜਾਤ ਇਹਨਾਂ ਦੀ ਕੋਈ ਨਹੀਂ, ਇਹ ਬੰਦਾ ਹੀ ਆਪਣੇ ਆਪ ਨੂੰ ਸਿਆਣਾ ਸਮਝਦਾ। ਤੇ ਜਦੋਂ ਬੰਦੇ ਨੂੰ ਧਰਮ ਦੀ ਪਾਣ ਚੜ੍ਹ ਜਾਂਦੀ ਆ ਨਾ, ਮੈਨੂੰ ਪਤਾ ਮੇਰੀ ਗੱਲ ਬਹੁਤ ਭੈੜੀ ਲੱਗਣੀ ਆ ਲੋਕਾਂ ਨੂੰ, ਉਹਨਾਂ ਕਹਿਣਾ ਜੀ ਅਸੀਂ ਤਾਂ ਧਾਰਮਿਕ ਆਏ ਤਾਂ ਹੁੰਦਾ ਹੀ ਨਹੀਂ, ਆਏ ਹੀ ਹੁੰਦਾ, 90% ਆਏ ਹੀ ਕਰਦੇ ਨੇ, ਪਹਿਲਾਂ ਨਹੀਂ ਸੀ ਕਰਦੇ। ਧਰਮਾਂ ਦੀ ਸ਼ੁਰੂਆਤ ਜਦੋਂ ਹੋਈ ਸੀ ਉਦੋਂ ਅਸਲ 'ਚ ਧਰਮਾਂ ਦੀ ਸ਼ੁਰੂਆਤ ਹੋਈ ਹੋਈ ਨਹੀਂ, ਜਿਹੜੇ ਗੁਰੂ ਪੀਰ ਪੈਗੰਬਰ ਨੇ ਉਹਨਾਂ ਨੇ ਸ਼ੁਰੂਆਤ ਨਹੀਂ ਕੀਤੀ, ਉਹਨਾਂ ਦੇ ਨਾਂ ਦੇ ਉੱਤੇ ਬਾਅਦ ਦੇ ਵਿੱਚ ਸ਼ੁਰੂਆਤ ਕੀਤੀ ਆ। ਉਹਨਾਂ ਨੇ ਤਾਂ ਦੁਨੀਆਂ ਨੂੰ ਸਮਝਣ ਦਾ, ਬੰਦੇ ਨੂੰ ਬੰਦਾ ਬਣਾਉਣ ਦਾ ਇੱਕ ਵੇ ਆਫ ਲਾਈਫ ਦਿੱਤਾ ਸੀ ਵੀ ਇਹੋ ਜਿਹੀ ਜ਼ਿੰਦਗੀ ਦਿਓ। ਬਾਅਦ ਦੇ ਵਿੱਚ ਉਹਨਾਂ ਦੇ ਨਾਂ ਦੇ ਉੱਤੇ ਜਿਹੜੇ ਮਜ਼ਹਬ ਚਾਲੂ ਕਰ ਲਏ ਨੇ ਨਾ, ਫਿਰ ਸਾਰਿਆਂ ਦੇ ਹੱਥ ਦੇ ਵਿੱਚ ਤ੍ਰਿਸ਼ੂਲ ਕਿਰਪਾਨਾਂ ਫੜਾ ਦੀਆਂ, ਬਸ ਉਹ ਆ। ਪ੍ਰੈਕਟੀਕਲੀ ਦੇਖੀ ਆਪਾਂ, ਥਿਊਰੈਟੀਕਲੀ ਨਾ ਦੇਖੀਏ, ਪ੍ਰੈਕਟੀਕਲ ਕੀ ਹੋ ਰਿਹਾ। ਪੰਜਾਬ ਦੇ ਵਿੱਚ ਵੀ ਪ੍ਰੈਕਟੀਕਲੀ ਇਹੀ ਹੋਇਆ ਨਾ, ਬੱਸਾਂ ਦੇ ਵਿੱਚੋਂ ਜਿਨ੍ਹਾਂ ਦੇ ਵਾਲ ਕੱਟੇ ਹੁੰਦੇ ਸੀ ਉਹਨਾਂ ਨੂੰ ਕੱਢ ਕੇ ਮਾਰ ਦਿਓ, ਸਾਨੂੰ ਯਾਦ ਨੇ ਅਜੇ ਕਿਹੜੀ ਬੱਸ ਕਿੱਥੋਂ ਚੱਲੀ ਸੀਗੀ, ਖਬਰਾਂ ਜਦੋਂ ਆਉਂਦੀਆਂ ਸੀ ਬਿਲਕੁਲ ਐਵੇਂ ਹੀ ਇਸ ਤੋਂ। ਇਹ ਤਾਂ ਚਲੋ ਬਹੁਤ ਛੋਟੇ ਪੱਧਰ ਤੇ ਹੋਇਆ ਸੀ ਕਿਉਂਕਿ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ, ਪਰ ਬਾਹਰ ਵੱਡੇ ਪੱਧਰ ਦੇ ਉੱਤੇ ਗੁਜਰਾਤ ਦੇ ਵਿੱਚ ਕੀ ਹੋਇਆ, ਆ ਤੁਸੀਂ ਹੁਣ ਰੀਸੈਂਟ ਹਿਸਟਰੀ ਪੜ੍ਹ ਕੇ ਦੇਖ ਲਓ, ਹਿਸਟਰੀ ਵੀ ਨਹੀਂ ਆ ਜਿਹੜਾ ਹੁਣ ਦਾ ਵਰਤਾਰਾ ਪੰਜ ਚਾਰ ਸਾਲਾਂ ਦਾ, ਵੀ ਜੇ ਕੋਈ ਐਕਟੀਵਿਸਟ ਆ ਉਹ ਮੁਸਲਮਾਨ ਆ ਤਾਂ ਉਹਨੂੰ ਜੇਲ੍ਹ ਦੇ ਵਿੱਚ ਪੰਜ ਸੱਤ ਸਾਲ ਤੋਂ ਤੁੰਨੀ ਰੱਖਦੇ ਨੇ, ਕੋਈ ਨਹੀਂ ਪਰਵਾਹ, ਕੋਈ ਪੁੱਛਗਿੱਛ ਨਹੀਂ। ਆ ਦਿੱਲੀ ਕਤਲੇਆਮ ਦੇ ਦੋਸ਼ੀ 30-35-40 ਸਾਲ ਹੋ ਗਏ ਇਹਨਾਂ ਨੂੰ, ਕੋਈ ਪੁੱਛ ਪੜਤਾਲ ਨਹੀਂ। ਉਹ ਕਹਿੰਦੇ ਜੀ ਹਮਾਰੀ ਤੋਂ ਦੁਨੀਆਂ ਮੇਂ ਸਭਸੇ ਬੜੀ ਡੈਮੋਕਰੇਸੀ ਹੈ ਜੀ, ਇਸ ਤੋਂ ਵੱਡਾ ਕਹਿੰਦੇ ਕੋਈ ਲੋਕਤੰਤਰ ਹੀ ਨਹੀਂ। ਆਪਾਂ ਹਰ ਸਾਲ ਇਹ ਗੱਲਾਂ ਕਰਦੇ ਹਾਂ, ਦੇਸ਼ ਦੀ ਪ੍ਰਧਾਨ ਮੰਤਰੀ ਮਰ ਗਈ, ਮਾਰਤੀ, ਆਪਣੀ ਹੀ ਲਗਾਈ ਅੱਗ ਦੇ ਵਿੱਚ ਕੋਈ ਬੰਦਾ ਜੇ ਸੜ ਜੇ ਹੈਂਜੀ, ਤੇ ਉਹਦਾ ਬਦਲਾ ਲਓ ਬਈ ਹਜ਼ਾਰਾਂ ਲੋਕਾਂ ਦਾ ਕਤਲੇਆਮ ਕਰਕੇ। ਗਲਤ ਹੈ ਨਾ, ਅਸਲ ਦੇ ਵਿੱਚ ਜਦੋਂ ਤੁਸੀਂ ਡਿਟੇਲ ਦੇ ਵਿੱਚ ਜਾਓਗੇ ਨਾ, ਜਾਂ ਜਿਹੜੀ ਦੋਸ਼ੀ ਕੌਣ ਹਨ ਕਿਤਾਬ ਪੜੋਗੇ, ਜਾਂ ਉਸ ਸਮੇਂ ਦਾ ਮਾਹੌਲ ਦੇਖ ਕੇ ਕਿਸੇ ਪੁਰਾਣੇ ਬੰਦੇ ਨਾਲ ਗੱਲ ਕਰੋਗੇ, ਤੁਹਾਨੂੰ ਪਤਾ ਲੱਗੂਗਾ ਵੀ ਇਹ ਐਕਚੁਅਲੀ ਨਾ ਪ੍ਰੀ ਪਲੈਨਡ ਸੀ। ਤੁਸੀਂ ਕਹੋਗੇ ਲੋ ਐਂ ਕਿਵੇਂ ਹੋ ਗਿਆ ਜੀ, ਇਹ ਪਹਿਲਾਂ ਤੋਂ ਨਾ ਜਿਹੜੇ ਕੱਟੜ ਫਿਰਕਾ ਪ੍ਰਸਤ ਲੋਕ ਹੁੰਦੇ ਨੇ, ਇਹ ਪਹਿਲਾਂ ਤੋਂ ਪਲੈਨਿੰਗ ਬਣਾਉਂਦੇ ਹੁੰਦੇ ਨੇ, ਇਹ ਚੋਣਾਂ ਦੀ ਪਲੈਨਿੰਗ ਵੀ 2-4 ਸਾਲ ਪਹਿਲਾਂ ਦੀ ਬਣੀ ਹੁੰਦੀ ਹੈ। ਇਹਨਾਂ ਨੇ ਚੋਣਾਂ ਤੋਂ ਪਹਿਲਾਂ ਦੰਗੇ ਕਰਾ ਕੇ, ਜੇ ਇੰਦਰਾ ਗਾਂਧੀ ਦਾ ਕਤਲ ਨਾ ਹੁੰਦਾ, ਚੋਣਾਂ ਤੋਂ ਪਹਿਲਾਂ ਦੰਗੇ ਕਰਾ ਕੇ ਇਹਨਾਂ ਨੇ ਕਤਲੇਆਮ ਕਰਾਉਣਾ ਸੀ ਤੇ ਬਹੁ ਗਿਣਤੀ ਦੀਆਂ ਵੋਟਾਂ ਲੈਣੀਆਂ ਸੀ। ਉਹ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਤਾਂ ਉਹਨਾਂ ਨੇ ਫਿਰ ਇਸ ਮੌਕੇ ਦਾ ਫਾਇਦਾ ਉਠਾ ਕੇ ਇਹ ਜਿਹੜਾ ਪ੍ਰੀ ਪਲੈਨਡ ਪ੍ਰੋਗਰਾਮ ਸੀ ਇਹਨੂੰ ਪ੍ਰੀ ਪਲੈਨ ਹੀ ਇੰਪਲੀਮੈਂਟ ਕਰਤਾ। ਮੈਂ ਕੋਈ ਐਵੇਂ ਹਵਾ ਚੋਂ ਜਾਂ ਮੇਰੇ ਦਿਮਾਗ ਦੇ ਵਿੱਚ ਕੋਈ ਐਵੇਂ ਗੱਲ ਨਹੀਂ ਆਏਗੀ, ਮੈਂ ਸਾਰਾ 40 ਸਾਲ ਪਹਿਲਾਂ ਦਾ ਰਿਕਾਰਡ ਪੜਿਆ। ਜੇ ਤੁਹਾਨੂੰ ਨਹੀਂ ਯਕੀਨ ਤਾਂ ਤੁਸੀਂ ਹੁਣ ਵੀ ਦੋਸ਼ੀ ਕੌਣ ਹਨ ਕਾਲੇ ਰੰਗ ਦੀ ਪੁਸਤਕ ਆ ਜਿਹੜੀ ਬੈਨ ਕਰ ਦਿੱਤੀ ਗਈ ਸੀਗੀ, ਸਾਨੂੰ ਖੈਰ ਉਦੋਂ ਹੀ ਮਿਲ ਗਈ ਸੀਗੀ ਉਹ, ਤੇ ਉਹਦੇ ਵਿੱਚੋਂ ਡਾਟਾ, ਉਹਦੇ ਚ ਕੱਲਾ ਕੱਲਾ ਡਾਟਾ ਦਿੱਤਾ ਵੀ ਫਲਾਨਾ ਗਲੀ, ਫਲਾਨੇ ਗਲੀ ਤੇ ਫਲਾਨੀ ਦੁਕਾਨ, ਫਲਾਨਾ ਘਰ ਜਿਹੜਾ ਸਰਦਾਰਾਂ ਦਾ, ਫਲਾਨਾ ਘਰ ਹਿੰਦੂਆਂ ਦਾ, ਉਹ ਘਰ ਛੱਡ ਦੇਣਾ, ਉਹ ਘਰ ਆ ਜਿਹੜਾ ਉਹਦੇ ਚ ਇੰਨੇ ਪਰਿਵਾਰਕ ਮੈਂਬਰ ਨੇ, ਇੰਨੀ ਉਮਰ ਦੇ ਬੱਚੇ ਨੇ, ਆਹ ਕੁਛ ਆ, ਉਹ ਸਾਰਾ ਕੁਛ ਉਹਦੇ ਵਿੱਚ ਲਿਖਿਆ ਹੋਇਆ ਜੀ। ਵੀ ਇਹ ਤਾਂ ਹੋ ਨਹੀਂ ਸਕਦਾ ਵੀ ਇੰਦਰਾ ਗਾਂਧੀ ਦਾ ਕਤਲ 31 ਤਰੀਕ ਨੂੰ ਹੋਇਆ ਹੋਵੇ ਤੇ 1 ਤਰੀਕ ਨੂੰ ਚੁਣ ਚੁਣ ਕੇ ਵੀ ਕਿਹੜੇ ਘਰਾਂ ਦੇ ਮੂਹਰੇ ਕਿੱਥੇ ਸਰਦਾਰ ਰਹਿੰਦੇ ਨੇ, ਤੁਸੀਂ ਕਿੰਨਾ ਕਿਹੜੇ ਪੱਗਾਂ ਬੰਨਦੇ ਨੇ, ਕਿਹੜੇ ਮੋਨੇ ਨੇ, ਹਨਾ, ਤੁਸੀਂ ਉਹਨਾਂ ਨੂੰ ਕੱਢ ਕੇ ਮਾਰਦੇ ਹੋ। ਇਹ ਪਹਿਲਾਂ ਤੋਂ ਪਲੈਨਿੰਗ ਚੱਲ ਰਹੀ ਸੀ, ਮੈਂ ਫੇਰ ਕਹਿ ਰਿਹਾ, ਇਹਨਾਂ ਨੇ ਚੋਣਾਂ ਤੋਂ ਕੁਛ ਦੇਰ ਪਹਿਲਾਂ ਇੰਪਲੀਮੈਂਟ ਕਰਨਾ ਸੀ, ਧਰਮ ਦੇ ਨਾਂ ਤੇ ਕਤਲੇਆਮ ਕਰਾ ਕੇ ਵੋਟਾਂ ਇਹਨਾਂ ਨੇ ਲੈਣੀਆਂ ਹੀ ਸੀ, ਤੇ ਵੋਟਾਂ ਲੈਣ ਦੇ ਵਿੱਚ ਸਕਸੈਸਫੁਲ ਹੋਏ ਤੇ ਸਭ ਤੋਂ ਵੱਧ ਵੋਟਾਂ ਹਿਸਟਰੀ ਦੇ ਵਿੱਚ ਉਸ ਵੇਲੇ ਫਿਰ ਕਾਂਗਰਸ ਨੂੰ ਪਈਆਂ ਸੀ। ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ ਨਾ, ਜਦੋਂ ਇਹ ਦਿੱਲੀ ਕਤਲੇਆਮ ਦੀ ਗੱਲ ਕਰਦੇ ਹਾਂ, ਕਈ ਵਾਰੀ ਜਿਹੜੇ ਮੈਜੋਰਿਟੀ ਵਾਲੇ ਲੋਕ ਹੁੰਦੇ ਨੇ ਨਾ, ਮੈਜੋਰਿਟੀ ਧਰਮ ਵਾਲੇ, ਔਖੇ ਹੋਣ ਲੱਗ ਜਾਂਦੇ। ਦੋਸਤੋ, ਔਖੇ ਹੋਣ ਦੀ ਕੋਈ ਗੱਲ ਨਹੀਂ ਹੈਗੀ ਇਹਦੇ ਵਿੱਚ, ਗੱਲ ਆਪਾਂ ਹਿੰਦੂ ਧਰਮ ਬਾਰੇ ਨਹੀਂ ਕਰ ਰਹੇ। ਮੈਂ ਤਾਂ ਬਾਰ ਬਾਰ ਕਹਿ ਰਿਹਾ ਵੀ ਉਹ ਜਿਹੜੇ ਬਚੇ ਨੇ ਸਰਦਾਰ ਫੂਲਕਾ ਸਾਹਿਬ ਬਚੇ ਨੇ, ਹਿੰਦੂ ਪਰਿਵਾਰ ਨਹੀਂ ਬਚਾਏ ਨੇ। ਮੈਂ ਬਹੁਤ ਵਾਰੀ ਆਪਣੇ ਬ੍ਰਦਰ ਬਾਰੇ ਗੱਲ ਕੀਤੀ ਸੀ, ਮੇਰਾ ਬ੍ਰਦਰ ਬਚਿਆ 40 ਸਾਲ ਜ਼ਿੰਦਗੀ ਜਿਉਂ ਆ, 2 ਸਾਲ ਪਹਿਲਾਂ ਉਹ ਪੂਰਾ ਹੋਇਆ, ਉਹਨੂੰ ਵੀ ਉਹਦੇ ਨਾਲ ਵਾਲੇ ਹਿੰਦੂ ਭਰਾਵਾਂ ਨੇ ਬਚਾਇਆ ਸੀ। ਜਿਨ੍ਹਾਂ ਦੇ ਅੰਦਰ ਇਨਸਾਨੀਅਤ ਦਾ ਦੀਵਾ ਜਗਦਾ ਸੀ ਨਾ, ਉਹਨਾਂ ਨੇ ਹੀ ਸਾਡੇ ਭਰਾਵਾਂ ਦੀ ਰੱਖਿਆ ਕੀਤੀ। ਤੇ ਪੰਜਾਬ ਦੇ ਵਿੱਚ ਵੀ ਜੇ ਕਿਤੇ ਮੈਂ ਜਾਣ ਕੇ ਕਾਮਰੇਡ ਅਮਰ ਸਿੰਘ ਅੱਚਰਵਾਲ ਦੀ ਉਦਾਹਰਣ ਦਿੱਤੀ ਆ, ਵੀ ਜੇ ਕਿਤੇ ਪੰਜਾਬ ਦੇ ਵਿੱਚ ਕਿਸੇ ਨੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਵੀ ਸਾਡੇ ਭਰਾਵਾਂ ਨੇ ਬਚਾਇਆ। ਗੁਜਰਾਤ ਦੇ ਵਿੱਚ ਜਦੋਂ ਮੁਸਲਮਾਨਾਂ ਦੇ ਖਿਲਾਫ ਕਤਲੇਆਮ, ਮੇਰਾ ਖਿਆਲ 2003 ਦੀ ਗੱਲ ਆ ਸ਼ਾਇਦ, ਜਾਂ 2002 ਦੀ ਗੱਲ ਆ, ਭੁੱਲ ਗਿਆ, ਜਿੰਨੇ ਕੁ ਪਰਿਵਾਰ ਬਚੇ ਨੇ ਉਹ ਵੀ ਹਿੰਦੂ ਭਰਾਵਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ। ਦੇਖੋ, ਤੁਸੀਂ ਲੱਖ ਕਹੋ, ਜਦੋਂ ਬੱਚੇ ਦੇ ਛੋਟਿਆਂ ਹੁੰਦਿਆਂ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਇਹ ਗੱਲ ਬਿਠਾ ਦਿੱਤੀ ਜਾਂਦੀ ਹੈ ਬਈ ਮੈਂ ਤਾਂ ਜੰਮਿਆ ਹੀ ਸਿੱਖ ਹਾਂ, ਮੈਂ ਤਾਂ ਜੰਮਿਆ ਹੀ ਹਿੰਦੂ ਹਾਂ, ਮੈਂ ਤਾਂ ਜੰਮਿਆ ਹੀ ਮੁਸਲਮਾਨ ਹਾਂ, ਉਹ ਦੀਵਾਰ ਤਾਂ ਖੜੀ ਹੋਊਗੀ ਉਹਦੇ ਮਨ ਦੇ ਵਿੱਚ। ਤੁਸੀਂ ਬਾਅਦ ਦੇ ਵਿੱਚ ਲੱਖ ਕਹੀ ਹਾਂਜੀ ਸਾਰੇ ਧਰਮ ਜੀ ਮਾਨਵਤਾ ਦਾ ਸੰਦੇਸ਼ ਦਿੰਦੇ ਉਹ ਸੰਦੇਸ਼ ਦਿੰਦੇ ਹੁੰਦੇ ਸੀ ਪਾਸਟ ਦੀ ਗੱਲ ਆ ਅੱਜ ਦੇਖ ਲੋ ਫੇਸਬੁੱਕ ਤੇ ਕਿੰਨੀ ਅੱਗ ਲਾਉਂਦੇ ਇੱਕ ਦੂਜੇ ਨੂੰ ਉਹ ਕਹਿੰਦੇ ਜੀ ਸਾਡਾ ਤਾਂ ਨਾਤਾ ਹੀ ਕੋਈ ਨੀ ਹਿੰਦੂ ਧਰਮ ਵਾਲੇ ਕਹਿੰਦੇ ਸਾਡਾ ਤਾਂ ਨਾਤਾ ਹੀ ਕੋਈ ਨੀ ਮੁਸਲਮਾਨਾਂ ਨਾਲ ਇਹ ਤਾਂ ਬਾਹਰੋਂ ਆਏ ਹੋਏ ਨੇ ਸਿੱਖ ਕਹਿੰਦੇ ਅਸੀਂ ਤਾਂ ਹੈ ਹੀ ਸਭ ਤੋਂ ਵੱਖਰੇ ਮੁਸਲਮਾਨ ਕਹਿੰਦੇ ਆ ਜਿਹੜੇ ਬਸ ਅੱਲਾ ਨੂੰ ਮੰਨਦੇ ਆ ਉਹੀ ਬੰਦੇ ਬਾਕੀ ਸਾਰੇ ਕਾਫਰ ਇਕੱਠੇ ਹੋਏ ਹੋਏ ਆ ਨਾਰੇ ਜੇ ਮੈਂ ਤੁਹਾਨੂੰ ਦੱਸਾਂ ਨਾ ਇਹੋ ਜਿਹੇ ਨਾਰੇ ਸੀਗੇ ਉਸ ਵਕਤ 40 ਸਾਲ ਪਹਿਲਾਂ ਆਹ ਸਭ ਤੁਹਾਨੂੰ ਜਿਹੜਾ ਕਿਤਾਬਾਂ ਚ ਮੁਲਾਇਮ ਜੇ ਕਰਕੇ ਡਾਇਲੂਟ ਕਰਕੇ ਵਰਡਿੰਗ ਲਿਖਦੇ ਨੇ ਨਾ ਇਹ ਸਭ ਗਲਤ ਲਿਖਦੇ ਨੇ ਝੂਠ ਬੋਲਦੇ ਨੇ ਕਈ ਤਾਂ ਇਹੋ ਜਿਹੇ ਭੈੜੇ ਨਾਰੇ ਲਾਏ ਜਾਂਦੇ ਸੀ ਨਾ ਉਹ ਬੰਦਾ ਸੁਣ ਹੀ ਨਹੀਂ ਸਕਦਾ ਉਹ ਬੰਦਾ ਸੁਣ ਕੇ ਆਪਣੇ ਆਪ ਉਹਦੇ ਚ ਕੱਟੜਤਾ ਆ ਜਾਂਦੀ ਆ ਮਤਲਬ ਲੋਕਾਂ ਨੂੰ ਦੋ ਹਿੱਸਿਆਂ ਚ ਵੰਡਣ ਦੇ ਲਈ ਨਾਰੇ ਲਾਏ ਜਾਂਦੇ ਸੀ ਜਿਹੜਾ ਕੋਈ ਲਿਬਰਲ ਸਿੱਖ ਆ ਨਾ ਉਹਨੂੰ ਜਿਹੜਾ ਉਹਨੂੰ ਉਹਨੂੰ ਕੱਟੜਤਾ ਦਾ ਇਹੋ ਜਿਹਾ ਮਤਲਬ ਉਹਨੂੰ ਉਹਦਾ ਵਿਰੋਧ ਕੀਤਾ ਜਾਂਦਾ ਸੀ ਉਹ ਧੱਕੇ ਨਾਲ ਫਿਰ ਕਹਿੰਦਾ ਸੀ ਵੀ ਮੈਂ ਲਿਬਰਲ ਕਿਉਂ ਰਹਾਂ ਮੈਂ ਤਾਂ ਕੱਟੜ ਸਿੱਖ ਬਣੂੰਗਾ ਇਵੇਂ ਜਿਹੜਾ ਲਿਬਰਲ ਹਿੰਦੂ ਆ ਉਹਨੂੰ ਇੰਨਾ ਚੜਾਇਆ ਜਾਂਦਾ ਸੀ ਉਹ ਕਹਿੰਦਾ ਵੀ ਮੈਂ ਲਿਬਰਲ ਕਿਉਂ ਰਹਾਂ ਮੈਂ ਤਾਂ ਪੂਰਾ ਰਾਮ ਭਗਤ ਬਣੂੰਗਾ ਮੈਂ ਤੁਹਾਨੂੰ ਦੋ ਉਦਾਹਰਣਾਂ ਦੇਣੀਆਂ ਨੇ ਮੇਰੀ ਵਰਡਿੰਗ ਆ ਜਿਹੜੀ ਨਾ ਉਹ ਗਲਤ ਕੰਟੈਕਸਟ ਦੇ ਵਿੱਚ ਨਾ ਲਿਓ ਪੰਜਾਬ ਦੇ ਜਿਹੜੇ ਹਿੰਦੂ ਨੇ ਉਹਨਾਂ ਨੂੰ ਚੜਾਉਣ ਲਈ ਨਾ ਦੋ ਚਾਰ ਨਾਰੇ ਲਾਏ ਜਾਂਦੇ ਸੀ ਜਿਨ੍ਹਾਂ ਦੇ ਅਖੀਰ ਚ ਲਿਖਿਆ ਜਾਂਦਾ ਸੀਗਾ ਵੀ ਜਮਨਾ ਪਾਰ ਤੁਹਾਨੂੰ ਆਪ ਹੀ ਪਤਾ ਮੈਂ ਆਪਣੀ ਜ਼ਬਾਨ ਗੰਦੀ ਨਹੀਂ ਕਰਨੀ ਚਾਹੁੰਦਾ ਗਾ ਬਾਅਦ ਚ ਮੈਥੋਂ ਆਫ ਦਾ ਯਾਰ ਪੁੱਛ ਲਿਓ ਇੰਡੀਆ ਦੇ ਵਿੱਚ ਸਿੱਖਾਂ ਨੂੰ ਚੜਾਉਣ ਦੇ ਲਈ ਨਾਰਾ ਲਾਇਆ ਜਾਂਦਾ ਸੀ ਉਹ ਐਂਡ ਚ ਕਿਹਾ ਜਾਂਦਾ ਸੀ ਭੇਜ ਦਿਆਂਗੇ ਪਾਕਿਸਤਾਨ ਇਹਦੇ ਜਿਹੜੇ ਉਸ ਵੇਲੇ ਦੇ ਜਿਨ੍ਹਾਂ ਨੇ 40 ਸਾਲ ਪਹਿਲਾਂ ਇਹ ਸਾਰਾ ਕੁਛ ਦੇਖਿਆ ਪਿੰਡਾਂ ਦੇ ਵਿੱਚ ਜਾਂ ਦਿੱਲੀ ਕਤਲੇਆਮ ਸਾਰਾ ਕੁਛ ਦੇਖਿਆ ਪੰਜਾਬ ਦੇ ਵਿੱਚ ਬੱਸਾਂ ਚੋਂ ਕੱਢ ਕੇ ਮਾਰੇ ਜਾਂਦੇ ਸੀ ਉਹ ਸਾਰਾ ਕੁਛ ਵੇਖਿਆ ਜਿਨ੍ਹਾਂ ਨੇ ਆਹ ਦੋ ਨਾਰੇ ਨੌਜਵਾਨਾਂ ਨੂੰ ਭੜਕਾਉਣ ਲਈ ਲਾਏ ਜਾਂਦੇ ਸੀ ਜਿੱਥੇ ਹਿੰਦੂ ਇਕੱਠੇ ਹੁੰਦੇ ਸੀ ਉੱਥੇ ਸ਼ਰਾਰਤੀ ਅਨਸਰ ਦੂਜੇ ਭੇਜ ਦਿੱਤੇ ਜਾਂਦੇ ਸੀ ਨਾਰਾ ਲਾ ਕੇ ਜ਼ੋਰ ਦੀ ਤੇ ਬਾਅਦ ਚ ਨਾਰਾ ਲਾ ਕੇ ਕਿਹਾ ਜਾਂਦਾ ਸੀ ਜਮਨਾ ਪਾਰ ਇਹਦੇ ਮੂਹਰੇ ਮੈਂ ਬੋਲਣਾ ਨਹੀਂ ਚਾਹੁੰਦਾ ਉਧਰ ਦੇਸ਼ ਦੇ ਜਨ ਦੇਖੋ ਤੁਸੀਂ ਕਤਾਰਬੰਦੀ ਕਿਵੇਂ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਤੰਗ ਕਰਨਾ ਕੱਟੜ ਹਿੰਦੂ ਬਣਾਉਣਾ ਤੇ ਪੰਜਾਬ ਮਤਲਬ ਉਹਨਾਂ ਨੂੰ ਭਜਾਉਣ ਦੀ ਸਾਜ਼ਿਸ਼ ਤੇ ਦੇਸ਼ ਦੇ ਵਿੱਚ ਜਦੋਂ ਗੱਲ ਚੱਲਦੀ ਸੀ ਉਹਨਾਂ ਨੂੰ ਕਹਿਣਾ ਵੀ ਪੰਜਾਬ ਦੇ ਵਿੱਚ ਜਿਹੜੇ ਸਿੱਖ ਹਨ ਅੱਤਵਾਦੀ ਆ ਉਹ ਫਿਰ ਉਹਨਾਂ ਦਾ ਨਾਰਾ ਲਾ ਕੇ ਐਂਡ ਵਾਲੀ ਵਰਡਿੰਗ ਕਹੀ ਜਾਂਦੀ ਸੀ ਭੇਜ ਦਿਆਂਗੇ ਪਾਕਿਸਤਾਨ ਮਤਲਬ ਇੱਕੋ ਹੀ ਦੇਸ਼ ਦੇ ਵਿੱਚ ਇੱਕੋ ਮਿੱਟੀ ਦੇ ਜੰਮੇ ਜਾਏ ਉਹਨਾਂ ਨੂੰ ਇਸ ਤਰੀਕੇ ਨਾਲ ਵੰਡਿਆ ਗਿਆ ਖੈਰ ਇਹ ਤਾਂ ਅਸੀਂ ਕੋਈ ਚੱਜ ਦਾ ਕੰਮ ਕਰੀਏ ਜਾਂ ਨਾ ਕਰੀਏ ਧਰਮਾਂ ਦੇ ਨਾਂ ਦੇ ਤਾਂ ਪਹਿਲਾਂ ਹੀ ਵੰਡੇ ਜਾਂਦੇ ਹਾਂ ਇਹਦੀ ਤਾਂ ਇਹ ਤਾਂ ਸਾਡੇ ਵਿਰਸੇ ਦੇ ਵਿੱਚ ਪਿਆ 47 ਦੇ ਵਿੱਚ ਕੀ ਹੋਇਆ ਸੀ ਮੁਸਲਮਾਨ ਹਿੰਦੂ ਸਿੱਖ ਸਭ 47 ਤੋਂ ਪਹਿਲਾਂ ਸਭ ਇੱਕੋ ਜਿਹੇ ਸੀ 47 ਵੇਲੇ ਦੇਖੋ ਤੁਸੀਂ ਨਾਰਿਆਂ ਨੇ ਹੀ ਸਾਨੂੰ ਬਦਲਤਾ ਪਿੰਡਾਂ ਦੇ ਵਿੱਚ ਸਾਰਾ ਕੁਝ ਸਾਂਝਾ ਇਕੱਠੇ ਕੰਮ ਕਰਦੇ ਲੋਕ ਇੱਕ ਦੂਜੇ ਦੇ ਖੂਨ ਦੇ ਦੁਸ਼ਮਣ ਹੋ ਗਏ ਇੱਥੇ ਪੂਰਬੀ ਪੰਜਾਬ ਦੇ ਵਿੱਚ ਅਸੀਂ ਆਪਣੇ ਭਰਾਵਾਂ ਨੂੰ ਮਾਰਿਆ ਪੱਛਮੀ ਪੰਜਾਬ ਦੇ ਵਿੱਚ ਉਹ ਦੂਜਿਆਂ ਨੇ ਆਪਦੇ ਭਰਾਵਾਂ ਨੂੰ ਮਾਰਿਆ ਆਪਾਂ ਸਿਫਤਾਂ ਜਿੰਨੀਆਂ ਮਰਜ਼ੀ ਕਰੀ ਜਾਈਏ ਦੋਸਤੋ ਵੀ ਅਸੀਂ ਆਏ ਹਾਂ ਅਸੀਂ ਭਾਰਤੀ ਆਏ ਹਾਂ ਪੰਜਾਬੀ ਆਏ ਹਾਂ ਪਰ ਹੈ ਅਸੀਂ ਬਹੁਤ ਭੈੜੇ ਬੜੀ ਭੈੜੀ ਨਸਲ ਆ ਸਾਡੀ ਧਰਮ ਦੇ ਨਾਂ ਤੇ ਤਾਂ ਨਾ ਬਸ ਅਸੀਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਜਾਂਦੇ ਹਾਂ ਇਹੀ ਕੁਛ ਅਸੀਂ ਇਹੀ ਹੱਡੀ ਹੰਡਾਇਆ ਜੀ ਜਿਨ੍ਹਾਂ ਦੇ ਪਰਿਵਾਰਾਂ ਦਾ ਨੁਕਸਾਨ ਹੋਇਆ ਨਾ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਮਾਰੇ ਗਏ ਨੇ ਬੱਚੇ ਛੋਟੇ ਜਿਹੜੇ ਅੱਜ ਹੁਣ 40-40 45-45 ਸਾਲ ਦੇ ਹੋ ਗਏ ਜਿਨ੍ਹਾਂ ਨੇ ਆਪਣੇ ਸਾਹਮਣੇ ਸਾਰਾ ਕੁਛ ਵੇਖਿਆ ਉਹ ਟਰਾਮਾ ਉਹ ਅੱਖਾਂ ਦੇ ਸਾਹਮਣੇ ਜਿਹੜਾ ਕੁਛ ਵੇਖਿਆ ਹੋਇਆ ਅੱਗ ਨਾਲ ਸਾੜਿਆ ਛੋਟੇ ਛੋਟੇ ਬੱਚਿਆਂ ਨੂੰ ਔਰਤਾਂ ਨਾਲ ਧੱਕਾ ਬਲਾਤਕਾਰ ਉਹ ਭੁੱਲਦਾ ਨਹੀਂ ਦੋਸਤੋ ਭੁੱਲਣਾ ਚਾਹੀਦਾ ਵੀ ਨਹੀਂ ਵੈਸੇ ਬਸ ਇਹ ਤਾਂ ਇਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਵੀ ਇਹੋ ਜਿਹਾ ਕੁਛ ਨਾ ਦੁਨੀਆਂ ਦੇ ਵਿੱਚ ਕਦੇ ਵੀ ਨਾ ਵਾਪਰੇ ਕਿਸੇ ਨਾਲ ਵੀ ਨਾ ਵਾਪਰੇ ਪਰ ਉਹ ਜਿਵੇਂ ਕਿਹਾ ਜਾਂਦਾ ਜੀ ਇਨਸਾਨ ਆ ਜਿਹੜਾ ਉਹ ਇਤਿਹਾਸ ਤੋਂ ਇਹੀ ਸਿੱਖਦਾ ਕਿ ਉਹ ਇਤਿਹਾਸ ਤੋਂ ਕੁਛ ਵੀ ਨਹੀਂ ਸਿੱਖਦਾ ਅੱਜ ਵੀ ਪੂਰੀ ਕੋਸ਼ਿਸ਼ ਆ ਜੀ ਪੂਰੀ ਦੀ ਪੂਰੀ ਕੋਸ਼ਿਸ਼ ਆ ਵੀ ਕੋਈ ਕਸਰ ਨਾ ਬਾਕੀ ਰਹਿ ਜੇ ਹਿੰਦੂਆਂ ਦਾ, ਉਹ ਕਵੇ ਮੇਰੇ ਤੋਂ ਨਾ ਬਸ ਸਿਆਣਾ ਕੋਈ ਹੋਰ ਹਿੰਦੂ ਹੋ ਹੀ ਨਹੀਂ ਸਕਦਾ। ਸਿੱਖਾਂ ਨੂੰ ਇਹੋ ਜਿਹਾ ਸਿੱਖੀ ਦਾ ਪਾਠ ਪੜਾਇਆ ਜਾਂਦਾ, ਬਸ ਉਸ ਅਸਲ ਚ ਤਾਂ ਸਿੱਖ ਬਣਦਾ ਨਹੀਂ ਪਰ ਉੱਤੋਂ ਵਿਖਾਵੇ ਦਾ ਸਿੱਖ ਜ਼ਰੂਰ ਬਣਦਾ। ਫਿਰ ਉਹ ਕਹਿੰਦਾ ਮੇਰੇ ਵਰਗਾ ਤਾਂ ਕੋਈ ਸਿੱਖ ਹੈ ਹੀ ਨੀਗਾ। ਇਹੀ ਹਾਲ ਮੁਸਲਮਾਨਾਂ ਦਾ ਜੀ। ਫਿਰ ਉਹਨੂੰ ਹੌਲੀ ਹੌਲੀ ਯੰਗ ਇਨਸਾਨ ਹੁੰਦੇ ਆ, ਬੰਦੇ ਹੁੰਦੇ, ਨੌਜਵਾਨ ਹੁੰਦੇ ਯੰਗ, ਉਹਨਾਂ ਨੂੰ ਫਿਰ ਹਥਿਆਰਾਂ ਦੀ ਇਹੋ ਜਿਹੀ ਮਨ ਚ ਪਿਆ ਹੁੰਦਾ, ਉਹਨਾਂ ਦੇ ਹਥਿਆਰਾਂ ਦੇ ਨਾਲ ਨੇੜਤਾ, ਹਥਿਆਰਾਂ ਨਾਲ ਪ੍ਰੇਮ, ਉਹਨੂੰ ਹਥਿਆਰ ਚੁਕਾ ਕੇ ਬਸ ਵਰਤਦਾ ਕੌਣ ਆ, ਯੂਜ਼ ਕੌਣ ਕਰਦਾ, ਇਹ ਨਹੀਂ ਪਤਾ। ਕਦੇ ਜੇ ਇਤਿਹਾਸ ਦੇ ਵੱਲ ਝਾਤੀ ਮਾਰ ਕੇ ਵੇਖੀਏ ਤਾਂ ਉਹ ਤਾਂ ਇਹੀ ਆ ਵੀ ਗੁਰੂਆਂ ਪੀਰਾਂ ਪੈਗੰਬਰਾਂ ਨੇ ਤਾਂ ਇਹੀ ਕਿਹਾ ਸੀ ਵੀ ਹਰੇਕ ਦੇ ਵਿੱਚ ਇੱਕ ਨਾ ਜੋਤ ਜਗਦੀ ਆ, ਉਹਨੂੰ ਜੋਤ ਨੂੰ ਤੁਸੀਂ ਰੱਬ ਦੀ ਜੋਤ ਕਹਿ ਲਓ, ਕੁਦਰਤ ਕਹਿ ਲਓ, ਉਹਨੂੰ ਵਾਈਟਲ ਫੋਰਸ ਕਹਿ ਲਓ, ਕੁਛ ਮਰਜ਼ੀ ਕਹਿ ਲਓ, ਮਾਨਸ ਕੀ ਜਾਤ ਸਭ ਏਕੋ ਪਹਿਚਾਨ ਵੋ, ਉਹ ਤਾਂ ਕਹਿਣ ਨੂੰ ਆ, ਉਹ ਤਾਂ ਗੁਰੂ ਸਾਹਿਬ ਲਿਖ ਗਏ, ਅਸੀਂ ਤਾਂ ਫਿਰ ਸਿੱਖ ਆ, ਉਹ ਹਿੰਦੂ ਆ, ਉਹ ਮੁਸਲਮਾਨ ਆ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਇੱਕ ਕਾਲਰ ਸਾਡੇ ਨਾਲ ਨੇ, ਸ਼ਾਇਦ ਉਹਨਾਂ ਦੀ ਗੱਲ ਪਹਿਲਾਂ ਆਪਾਂ ਕਾਲਰ ਦੀ ਗੱਲ ਸੁਣ ਲਈਏ। ਸਤਿ ਸ਼੍ਰੀ ਅਕਾਲ ਜੀ।
ਜਿਹੜਾ ਰਿਲੀਜਨ ਹੈ ਨਾ ਉਹਨੂੰ ਬੇਸਿਕਲੀ ਤਾਂ, ਚਲੋ ਪਹਿਲਾਂ ਮੈਂ ਇੱਕ ਛੋਟੀ ਜਿਹੀ ਗੱਲ ਫਿਨਿਸ਼ ਕਰ ਲਵਾਂ। ਜਿਹੜਾ 84 ਹੋਇਆ ਜਾਂ 80 ਦਾ ਜਿਹੜਾ ਦਹਾਕਾ ਸੀ, ਉਹ ਸਿਰਫ 70ਵੇਂ ਦੇ ਦਹਾਕੇ ਦਾ ਜਿਹੜਾ ਰਿਜ਼ਲਟ ਸੀ। ਉਹ ਸਿਰਫ ਗਾਂਧੀ ਨੇ ਜਿਹੜੀ ਆਪਣਾ ਰਾਜ ਭਾਗ ਬਚਾਉਣ ਵਾਸਤੇ, ਆਪਣੀ ਡਾਇਨੈਸਟੀ ਕਾਇਮ ਕਰਨ ਵਾਸਤੇ ਜਿਹੜੇ ਉਹਦੇ ਕਾਰਜ ਸੀ, ਉਹਦੇ ਰਾਹ ਦੇ ਵਿੱਚ ਸਿੱਖ ਰੋੜਾ ਸੀ। ਜੇ ਅਸੀਂ ਐਮਰਜੈਂਸੀ ਵੇਲੇ ਵੇਖੀਏ ਤੇ ਸਿੱਖਾਂ ਨੇ ਉਹਦਾ ਨੱਕ ਚ ਦਮ ਕੀਤਾ ਹੋਇਆ ਸੀ। ਜਦੋਂ ਦੂਜੇ ਡਰ ਦੇ ਬਾਹਰ ਨਹੀਂ ਸੀ ਨਿਕਲਦੇ, ਸਿੱਖਾਂ ਨੇ ਦਿੱਲੀ ਜਾ ਕੇ ਇੰਨੀਆਂ ਗ੍ਰਿਫਤਾਰੀਆਂ ਦਿੱਤੀਆਂ, ਉਹਦਾ ਨੱਕ ਚ ਦਮ ਸੀ। ਉਹਨੇ ਫਿਰ ਬਦਲੇ ਰੱਜ ਰੱਜ ਕੇ ਲੈ, ਇਹ ਜਿੰਨਾ ਵੀ 84 ਦਾ ਸੀ, ਬੱਸਾਂ ਚ ਕੱਢ ਕੇ ਮਾਰੇ ਜਾਂ ਹੋਰ ਟੈਰੋਰਿਸਟ ਗਰੁੱਪ ਹੋਏ, ਸਾਰੇ ਦੇ ਪਿੱਛੇ ਜਿਹੜੀ ਗਵਰਨਮੈਂਟ ਸੀ ਇੰਦਰਾ ਗਾਂਧੀ ਦੀ, ਹਾਂਜੀ। ਕਿਉਂਕਿ ਜਿਹੜਾ ਸਹੀ ਸਿੱਖ ਆ ਉਹ ਕਦੇ ਵੀ ਪਹਿਲੋਂ ਨੀ ਕਿਸੇ ਤੇ ਅਟੈਕ ਕਰੂਗਾ, ਹਾਂ ਨਕਲੀ ਕਰ ਸਕਦੇ। ਮੈਂ ਇੱਕ ਬੰਦੇ ਦੀ ਐਗਜ਼ਾਮਪਲ ਦਿਆਂ, ਉਹਨੇ 47 ਦੇ ਵਿੱਚ ਇੰਨੀ ਕਿਰਪਾਨ ਵਾਹੀ ਨਾ, ਉਹ ਦੱਸਦਾ ਸੀ ਵੀ ਮੈਨੂੰ ਸਮਝ ਨੀ ਸੀ ਲੱਗਦੀ ਵੀ ਮੇਰੀ ਜਿਹੜੀ ਕਿਰਪਾਨ ਹੈ ਉਹ ਆਟੋਮੈਟਿਕ ਹੋ ਗਈ ਲੱਗਦੀ ਜਿੱਦਾਂ ਹਨਾ, ਤੇ ਇੰਨਾ ਵਧੀਆ ਬੰਦਾ ਹੋਣ ਦੇ ਬਾਵਜੂਦ ਵਿੱਚ ਟ੍ਰਾਂਸਫਰਮੇਸ਼ਨ ਕਿਵੇਂ ਆਈ? ਜਿਵੇਂ ਤੁਸੀਂ ਗੱਲ ਕਰ ਰਹੇ ਸੀ, ਜਦੋਂ ਉਹਨਾਂ ਦੇ ਸਾਹਮਣੇ ਨੂੰ ਪਤਾ ਲੱਗਾ ਵੀ ਕਿਸ ਤਰ੍ਹਾਂ ਬੱਚਿਆਂ ਦੇ ਟੁਕੜੇ ਕੀਤੇ ਗਏ, ਬੀਬੀਆਂ ਨੂੰ ਵੱਢਿਆ ਗਿਆ, ਕਹਿੰਦਾ ਮੈਨੂੰ ਪਤਾ ਹੀ ਨੀ ਲੱਗਾ ਮੇਰੇ ਤੇ ਕਿਹੜੀ ਚੀਜ਼ ਸਵਾਰ ਹੋ ਗਈ ਤੇ ਤਲਵਾਰ ਮੇਰੀ ਏਦਾਂ ਹੋ ਗਈ ਜਿਵੇਂ ਆਟੋਮੈਟਿਕ ਹੋ ਜਾਂਦੀ ਹੈ, ਕਹਿੰਦਾ ਫਿਰ ਮੈਨੂੰ ਨੀ ਵੇਖਿਆ ਅੱਗੇ ਕੋਈ ਵੀ ਕਿਹੜਾ ਹੈਗਾ ਤੇ ਕਿਹੜਾ ਨਹੀਂ ਹੈਗਾ। ਸੋ ਜਿਹੜਾ ਬੰਦਾ ਜਦੋਂ ਉਹਨੂੰ ਇਸ ਹੱਦ ਤੱਕ ਪੁਸ਼ ਕਰ ਦਿੱਤਾ ਜਾਂਦਾ ਨਾ, ਫਿਰ ਜੇ ਤਾਂ ਉਹ ਸਹੀ ਰਿਲੀਜੀਅਸ ਬੰਦਾ ਆ ਫਿਰ ਤੇ ਉਹ ਜਾਗੂਗਾ, ਤੇ ਜਿਹੜਾ ਸਹੀ ਰਿਲੀਜੀਅਸ ਬੰਦਾ ਉਹ ਹਿਮਾਲਿਆ ਪਰਬਤ ਤੇ ਸੌਖਾ ਚੜ ਜਾਊਗਾ, ਪਰ ਰਿਲੀਜਨ ਦੇ ਵਿੱਚ ਇੰਨਾ ਪਰਫੈਕਟ ਨਹੀਂ ਹੋ ਸਕਦਾ। ਮੈਂ ਆਪ ਕਹਿ ਸਕਦਾ ਮੈਂ ਹਿਮਾਲਿਆ ਪਰਬਤ ਤੇ ਚੜ ਸਕਦਾ, ਪਰ ਮੈਂ ਧਰਮ ਵਿੱਚ ਪਰਫੈਕਟ ਨਹੀਂ ਹੋ ਸਕਦਾ ਕਦੇ ਵੀ, ਕਿਉਂਕਿ ਇਹ ਬਹੁਤ ਔਖਾ ਰਾਹ ਆ। ਜਦੋਂ ਉਸ ਬੰਦੇ ਨੂੰ ਮਜਬੂਰ ਕਰ ਦਿੱਤਾ ਜਾਂਦਾ ਨਾ, ਫਿਰ ਉਹਨੂੰ ਦੱਸਿਆ ਜਾਂਦਾ ਜਿਵੇਂ ਮੁੰਡਿਆਂ ਨੂੰ ਮਜਬੂਰ ਕੀਤਾ। ਇਹ ਲੰਮੀ ਸਟੋਰੀ ਆ, ਪਰ ਮੈਂ ਸ਼ੋਰਟ ਚ ਚਾਹੁੰਦਾ ਵੀ ਉਸ ਵੇਲੇ ਮੁੰਡਿਆਂ ਕੋਲ ਇੰਨੀ ਪਾਵਰ ਸੀ, ਜਿਹੜੇ ਕਾਲਜ ਦੇ ਮੁੰਡੇ ਸੀ, ਉਹਨਾਂ ਨੂੰ ਖਤਮ ਕਰਨ ਦੀ ਖਾਤਰ ਜਿਹੜਾ ਇਹ ਬਹੁਤ ਵੱਡਾ ਕਾਰਵਾਈ ਕੀਤੀ ਗਈ ਸੀ ਵੀ ਜਿਹੜੇ ਸਿਰ ਚੁੱਕਵੇਂ ਮੁੰਡੇ ਆ ਇਹਨਾਂ ਨੂੰ ਕਿਸ ਕਿਸ ਤਰੀਕੇ ਦੇ ਨਾਲ ਫਸਾ ਕੇ, ਇਹ ਕਾਮਿਊਨਿਸਟ ਲਹਿਰ ਦੇ ਵਿੱਚ ਵੀ ਨੀ ਪੂਰੇ ਆਏ, ਕਿਉਂਕਿ ਕਾਮਿਊਨਿਸਟ ਲਹਿਰ ਜਿਹੜੀ ਇੰਡੀਆ ਦੇ ਵਿੱਚ ਕਾਮਯਾਬ ਨਹੀਂ ਸੀ ਹੋ ਸਕਦੀ, ਬੜੀ ਛੋਟੇ ਛੋਟੇ ਥੱਲੇ ਦੇ ਲੈਵਲ ਤੇ ਰਹੀ ਆ, ਕਿਉਂਕਿ ਡੈਮੋਕ੍ਰੇਸੀ ਹੋਣ ਕਰਕੇ ਉੱਥੇ ਰੈਵੋਲੂਸ਼ਨ ਦਾ ਆਉਣਾ ਜਿਹੜਾ ਇੰਨਾ ਈਜ਼ੀ ਨਹੀਂ ਸੀ। ਆ ਰੈਵੋਲੂਸ਼ਨ ਤੋਂ ਬਿਨਾਂ ਜਿਹੜੀ ਆ ਕਾਮਿਊਨਿਜ਼ਮ ਗਵਰਨਮੈਂਟ ਆ ਨਹੀਂ ਸਕਦੀ ਕਦੇ ਵੀ, ਇਲੈਕਸ਼ਨ ਦੇ ਬੇਸ ਤੇ ਕਦੇ ਵੀ ਨਹੀਂ ਆ ਸਕਦੀ, ਹਾਂਜੀ। ਸੋ ਉਹਨਾਂ ਨੂੰ ਖਤਮ ਕਰਨ ਦੀ ਖਾਤਰ ਇਹਨਾਂ ਨੇ ਉਹਦੇ ਵਿੱਚ ਸਿੱਖਿਜ਼ਮ ਨੂੰ ਵਾੜਿਆ, ਜੋ ਵੀ ਇਹਨਾਂ ਦੇ ਕੋਲ ਵੈਪਨ ਸੀਗਾ ਇਹਨਾਂ ਨੇ ਉਹ ਰਿਲੀਜਨ ਨੂੰ ਵੈਪਨ ਬਣਾ ਕੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਹਦੇ ਪਿੱਛੇ ਸਾਰੀ ਦੇ ਪਿੱਛੇ ਗਵਰਨਮੈਂਟ ਦਾ ਹੱਥ ਹੁੰਦਾ, ਪਰ ਕਸੂਰ ਜਿਹੜਾ ਮੁਰਤੇ ਧਰਮ ਦਾ ਨਿਕਲਦਾ, ਜਿਹੜੇ ਵਿਚਾਰੇ ਇਨੋਸੈਂਟ ਮੰਨਣ ਵਾਲੇ ਹੁੰਦੇ ਆ, ਨਿਆਣੇ ਵੀ ਉਹਨਾਂ ਦੇ ਮਰਦੇ ਆ, ਜੁੱਤੀਆਂ ਵੀ ਉਹਨਾਂ ਦੀਆਂ ਪੈਂਦੀਆਂ, ਚਿੱਕੜ ਵੀ ਉਹਨਾਂ ਤੋਂ ਸੁੱਟਿਆ ਜਾਂਦਾ, ਆ ਜਿਹੜੇ ਤੁਖਮੇ ਆ ਅੱਗ ਲਾਈ ਤੇ ਡੱਬੂ ਨਿਆਣੀਆਂ, ਇੱਥੇ ਨੀ ਪਿਛਲੇ ਸਾਲ ਹੀ ਅੱਗ ਲਾਉਣ ਲੱਗੇ, ਇੱਥੇ ਤੁਸੀਂ ਪਿਛਲੇ 41 ਸਾਲ ਦੀ ਗੱਲ ਕਰਦੇ, ਮੈਂ ਤਾਂ ਹੈਰਾਨ ਹੀ ਰਹਿ ਗਿਆ ਪਿਛਲੇ ਸਾਲ ਤੋਂ। ਇਹਨੂੰ ਅਸੀਂ ਬੜੀ ਵੈਸਟਰਨ ਤੇ ਐਡਵਾਂਸ ਕੰਟਰੀ ਮੰਨਦੇ, ਉਹਨਾਂ ਦੇ ਏਜੰਟ ਇੱਥੇ ਤੱਕ ਪਹੁੰਚੇ ਹੋਏ ਆ, ਇੱਥੇ ਲੋਕਾਂ ਦੇ ਵਿੱਚ ਰਫੜ ਪਾਉਣ ਨੂੰ ਆ, ਬਿਲਕੁਲ ਨੱਕੇ ਤੇ ਪਹੁੰਚੇ ਹੋਏ ਸੀ, ਉਹਦਾ CIA ਤੇ FBI ਨਾ ਇਨਵੋਲਵ ਹੁੰਦੀ ਪਈ, ਇੱਥੇ ਕੀ ਹੋ ਰਿਹਾ, ਤੇ ਇੱਥੇ ਹਜੇ ਬਹੁਤ ਕੁਛ ਹੋਣਾ ਸੀ, ਬੜੇ ਹਜੇ ਕਤਲ ਮਰਡਰ ਹੋਣੇ ਸੀ ਇੱਥੇ। ਉਹ ਤਾਂ ਹੁਣ ਉਹ ਜਦੋਂ ਪਤਾ ਲੱਗ ਗਿਆ ਨਾ ਵੀ ਸਾਡੀ ਜਿਹੜੀ ਆ ਪਿੱਛੋਂ ਜਿਹੜੀ ਆ ਇਨਫੋਰਮੇਸ਼ਨ ਆ ਹੁਣ CIA ਦੇ ਕੋਲ ਪਹੁੰਚ ਗਈ, ਫੇਰੇ ਹਟੇ ਨੇ ਤਾਂ ਇੰਡੀਆ ਗਵਰਨਮੈਂਟ ਨੇ ਤਾਂ ਇੱਥੇ ਪੂਰੇ ਆਪਣੇ ਜਿਹੜੇ ਆ ਕਾਰਨਾਮੇ ਕਰਨ ਦੇ ਪੂਰੇ ਸੈੱਲ ਬੀਜੇ ਹੋਏ ਸੀਗੇ। ਸੋ ਇਸ ਕਰਕੇ ਮੈਂ ਉਹਨਾਂ ਨੂੰ ਕਦੇ ਵੀ ਧਰਮ ਜਿਸ ਬੰਦੇ ਨੇ ਕਦੇ ਵੀ ਬਸ ਚੋਂ ਕੱਢ ਕੇ ਕਿਸੇ ਬੰਦੇ ਨੂੰ ਮਾਰਿਆ ਮੈਂ ਉਹਨੂੰ ਸਿੱਖ ਕਦੇ ਮੰਨਦਾ ਹੀ ਨਹੀਂ। ਜਿਸ ਬੰਦੇ ਨੂੰ ਡਬਲ ਸੈਲਰੀ ਮਿਲਦੀ ਹੋਵੇ ਉਹਦੀ ਉਹਦਾ ਡਿਊਟੀ ਕੀ ਹੈ ਜੀ, ਵਰਦੀ ਪਾਉਣੀ ਆ। ਕਿਹੜੀ ਵਰਦੀ ਪਾਉਣੀ ਆ? ਸਿੱਖ ਵਾਲੀ ਵਰਦੀ ਪਾ ਕੇ ਆਹ ਕੰਮ ਤੂੰ ਕਰਦੇ ਆ, ਆਹ ਹੋਇਆ ਉੱਥੇ ਬਰਾੜ ਜੀ। ਥੈਂਕ ਯੂ ਤੁਹਾਡੇ ਟਾਈਮ।
ਮਿਹਰਬਾਨੀ ਜੀ, ਮਿਹਰਬਾਨੀ। ਇਹ ਮੇਰਾ ਅਗਲੀ ਗੱਲਬਾਤ ਮੈਂ ਕਰਨੀ ਸੀ ਵੀ ਅਸੀਂ ਜਿਹੜੇ ਜਿਹੜੇ ਦੇਸ਼ਾਂ ਚ ਗਏ ਆ। ਧੰਨਵਾਦ ਤੁਹਾਡਾ, ਤੁਸੀਂ ਇਹ ਗੱਲ ਸ਼ੁਰੂ ਕਰਤੀ। ਬਿਲਕੁਲ ਮੈਂ ਇਹ ਗੱਲ ਕਰਨੀ ਸੀ ਵੀ ਜਿੱਥੇ ਜਿੱਥੇ ਅਸੀਂ ਗਏ ਆ ਨਾ, ਅਸੀਂ ਉੱਥੇ ਵੀ ਆਹ ਹੀ ਕੁਛ ਉਹੀ ਕਲਚਰ ਲੈ ਕੇ ਗਏ ਆ। ਹੁਣ ਇੱਥੇ ਇਸ ਜਗ੍ਹਾ ਦੇ ਉੱਤੇ ਅਸੀਂ ਕੋਈ ਕਸਰ ਨਹੀਂ ਬਾਕੀ ਛੱਡੀ। ਸਾਡੇ ਪੋਲੀਟੀਸ਼ੀਅਨ ਨੇ ਸਮਝ ਲਿਆ, ਅਸਲ ਚ ਅਸੀਂ ਵੰਡੇ ਗਏ ਆ ਇੱਥੇ ਵੀ ਹਿੰਦੂ ਸਿੱਖਾਂ ਦੇ ਵਿੱਚ। ਬਿਲਕੁਲ ਕਲੀਅਰ ਕੱਟ ਡਿਮਾਰਕੇਸ਼ਨ ਹੋਈ ਪਈ ਆ। ਅਸੀਂ ਪੰਜਾਬੀ ਆਪਣੇ ਆਪ ਨੂੰ ਘੱਟ ਕੁ ਹੋਣੇ, ਕਈ ਸਿਆਣੇ ਲੋਕ ਨੇ ਜਿਹੜੇ ਕਹਿੰਦੇ ਵੀ ਅਸੀਂ ਪੰਜਾਬੀ ਆ ਭਾਵੇਂ ਸਿੱਖ ਹੋਈਏ ਜਾਂ ਹਿੰਦੂ ਹੋਈਏ, ਤੇ ਪਰ ਅਸੀਂ ਆਪਣੇ ਆਪ ਨੂੰ ਹਿੰਦੂ ਜਾਂ ਸਿੱਖ ਕਹਾਉਣਾ ਅਸੀਂ ਜ਼ਿਆਦਾ ਬੈਟਰ ਸਮਝਦੇ ਹਾਂ, ਤੇ ਵੰਡੇ ਗਏ ਅਸੀਂ ਇੱਥੇ ਜੀ। ਉਸ ਵੰਡ ਦਾ ਫਾਇਦਾ ਸਾਡੇ ਪੋਲੀਟੀਸ਼ੀਅਨ ਹਟਾ ਰਹੇ ਨੇ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਫਿਰ ਆਪਾਂ ਗੱਲ ਨੂੰ ਕੰਟੀਨਿਊ ਰੱਖਾਂਗੇ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ? ਅਸੀਂ ਕਰਾਂਗੇ ਕੰਮ ਆਸਾਨ। 416-502-3100।
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ। ਕੀ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਫੋਨ ਕਰੋ। ਭਾਰਤ ਨੂੰ ਜਾ ਰਹੇ ਸੀ ਜਾਂ ਫਿਰ ਉੱਥੋਂ ਆ ਰਹੇ ਸੀ, ਭਾਰ ਵੱਧ ਗਿਆ, ਸੂਟਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ, ਘਬਰਾਓ ਨਾ, ਇਹਨਾਂ ਨੂੰ ਫੋਨ ਕਰੋ। ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਦਾ ਕਰ ਦੇਣਗੇ, ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸਮਾਵਾਂ ਲੈ ਸਕਦੇ ਹੋ।
ਕਿਸੇ ਵੀ ਜਾਣਕਾਰੀ ਲਈ 647-769-6531 ਜਾਂ ਫਿਰ 905-790-1123 ਤੇ ਸੰਪਰਕ ਕਰੋ,
ਜਾਂ ਪਹੁੰਚੋ 8855 ਟੌਰਮ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ। ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ, ਸਾਡੇ ਨਾਲ ਕਾਲਰ ਹਾਜ਼ਰ ਨੇ, ਉਹਨਾਂ ਦੀ ਗੱਲਬਾਤ ਪਹਿਲਾਂ ਸੁਣ ਲਈਏ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਮੈਂ ਨਾ ਸਰੋ ਕਰਨ ਦੀ ਆਵਾਜ਼ ਵੱਲੋਂ ਬੋਲ ਰਿਹਾ, ਹਰਵੰਤ ਸਿੰਘ।
ਹਾਂਜੀ ਹਰਵੰਤ ਸਿੰਘ ਜੀ, ਠੀਕ ਠਾਕ ਹੋ?
ਹਾਂਜੀ, ਅਸੀਂ ਤੁਹਾਡੀ ਅੱਜ ਮੈਂ ਸਾਰੀ ਕਨਵਰਸੇਸ਼ਨ ਸੁਣ ਰਿਹਾ ਸੀ ਦਿੱਲੀ ਕਤਲੇਆਮ ਬਾਰੇ।
ਹਾਂਜੀ,
ਦਿੱਲੀ ਦੰਗੇ ਨਹੀਂ ਕਹਿ ਸਕਦੇ
ਕਤਲੇਆਮ,
ਕਿਉਂਕਿ ਉਹ ਪੂਰਾ ਪ੍ਰੀ ਪਲੈਨਡ ਪ੍ਰੋਗਰਾਮ ਸੀ।
ਹਾਂਜੀ,
ਠੀਕ ਹੈ ਨਾ, ਲੋਕ ਉਹ ਮਿਨਿਸਟਰ ਕੇ ਉਹਦੇ ਬਾਰੇ ਜਿਹੜੀ ਡਾਕਟਰ ਜਗਮੋਹਨ ਸਿੰਘ ਨੇ ਕਿਤਾਬ ਲਿਖੀ ਸੀ ਨਾ,
ਹਾਂਜੀ, ਜਿਹਦਾ ਮੈਂ ਵੇਰਵਾ ਦੇ ਰਿਹਾ ਸੀ ਹੁਣੇ, ਦੋਸ਼ੀ ਕੌਣ?
ਹਾਂ, ਉਹ ਤਾਂ ਕਹਿੰਦਾ ਵੀ ਜੇ ਕਿਸੇ ਨੇ ਪੜ੍ਹਨੀ ਹੋਵੇ ਦੋਸ਼ੀ ਕੌਣ ਹਨ, ਸਾਥੋਂ ਜਦੋਂ ਮਰਜ਼ੀ ਲਿਜਾ ਸਕਦਾ।
ਵਾਹ ਜੀ
ਵਾਹ, ਬੁੱਕਸ ਦਾ। ਹਾਂ,
ਇਹ ਚੰਗਾ
ਨੰਬਰ ਹੈਗਾ 416-816-7142, ਠੀਕ ਹੈ ਜੀ।
ਵਾਹ ਜੀ ਵਾਹ, ਮੇਰ
ਹਾਂਜੀ ਹਾਂਜੀ, ਮੈਂ ਤਾਂ ਦੇਖ ਰਿਹਾ, ਮੈਂ ਕਿਹਾ ਵੀ ਦੋਸ਼ੀ ਕੌਣ ਹਨ, ਕਈਆਂ ਨੇ ਕਿਤਾਬ ਨੀ ਪੜ੍ਹੀ ਹੁੰਦੀ। ਉਹ ਜਿਵੇਂ ਤੁਸੀਂ ਉਦਾਹਰਨ ਦਿੰਦੇ ਸੀਗੇ, ਜਦੋਂ ਵੀ ਉਹ ਕਤਲੇਆਮ ਹੋਇਆ, ਇੱਕੋ ਇੱਕ ਆ, ਚਾਹੇ ਮੇਰੇ ਵਿਚਾਰ ਦਾ ਮਿਲਦੇ ਆ ਚਾਹੇ ਨਹੀਂ ਮਿਲਦੇ, ਤਾਂ ਜੋਤੀ ਵਾਸੂ ਸੀ ਵੈਸਟ ਬੰਗਾਲ ਦਾ ਚੀਫ ਮਿਨਿਸਟਰ, ਜਿਹਨੇ ਉੱਥੇ ਪੱਤਾ ਵੀ ਨੀ ਝੁਲਣ ਦਿੱਤਾ ਸੀਗਾ।
ਬਿਲਕੁਲ ਜੀ, ਵੈਸਟ ਬੰਗਾਲ ਚ ਕੋਈ ਕਤਲੇਆਮ। ਹਾਂ, ਤੁਸੀਂ ਇਹ ਵੀ, ਮੈਂ ਵੀ ਇਹੀ ਗੱਲ ਕਹੀ ਵੀ ਮੈਂ ਨੀ ਹੈਗਾ ਉਹਨਾਂ ਨਾਲ ਸਹਿਮਤ, ਨੀ ਬਹੁਤ ਗੱਲਾਂ ਦੇ ਜੋਤੀ ਵਾਸੂ ਦੇ ਨਾਲ ਮੇਰੇ ਬਹੁਤ ਮਤਭੇਦ। ਹਾਂਜੀ,
ਇੱਥੇ ਜਿਹੜੇ ਕਈ ਖਾਲਿਸਤਾਨੀ ਆ ਉਹ ਰੇੜੀ ਉੱਤੇ ਕਾਮਰੇਡਾਂ ਨੂੰ ਪੰਡੀ ਜਾਣਗੇ, ਜਦਕਿ ਉਹਨਾਂ ਦੇ ਬੰਦੇ ਜਿੰਨੇ ਵੀ ਇਹਨਾਂ ਨੇ ਮਾਰਿਆ ਉਹਨਾਂ ਦੇ ਮਾਰਿਆ ਨਛੱਤਰ ਧਾਲੀਵਾਲ ਲਾ ਲਓ, ਕਾਮਰੇਡ ਅਚਰਾ ਲਾ ਲਓ, ਜਿਹਨੇ ਸਾਰੀ ਜ਼ਿੰਦਗੀ ਲੋਕਾਂ ਦੀ ਖਾਤਰ ਲਾਈ ਆ।
ਅੱਜ ਇਹਨਾਂ ਦਾ ਮੈਂ ਵੇਰਵਾ ਦੇ ਰਿਹਾ ਸੀ ਕਾਮਰੇਡ ਅਮਰ ਸਿੰਘ।
ਹਾਂ, ਤੁਸੀਂ, ਹਾਂ, ਕਿਉਂਕਿ ਕਾਮਰੇਡ ਅਮਰ ਅਚਰਵਾਲ 15 ਸਾਲ ਖਣੀ 20 ਸਾਲ ਪਿੰਡ ਦਾ ਸਰਪੰਚ ਬਿਨਾਂ ਇਲੈਕਸ਼ਨ ਤੋਂ ਚੁਣਿਆ ਜਾਂਦਾ ਰਿਹਾ।
ਹਾਂਜੀ ਹਾਂਜੀ ਹਾਂਜੀ,
ਉਹ ਜਿਹੇ ਬੰਦੇ ਨੂੰ ਮਾਰਨਾ,
ਦੇਖੋ ਜੀ, ਤੁਸੀਂ ਕਤਲੇਆਮ ਦੀ ਜੇ ਗੱਲ ਕਰਨੀ, ਇਹਨਾਂ ਨੇ ਜਿੰਨੇ ਕਤਲ ਕੀਤੇ ਨੇ, ਆ ਗਿਆਨ ਸਿੰਘ ਸੰਘਾ, ਬਲਦੇਵ ਮਾਨ, ਸਰਬਜੀਤ ਪੇਟੇਵਿਡ, ਜੈਮਲ ਸਿੰਘ ਪੱਡਾ, ਅਮਰੀਕ ਸਿੰਘ,
ਆਪਣੇ ਉਹ ਸਾਰੇ ਇਹਨਾਂ ਵੀ ਕੀਤੇ ਆ, ਵੀ ਚੱਕਰ ਤਾਂ ਤੁਹਾਡੀ ਕੇਂਦਰ ਸਰਕਾਰ ਨਾਲ ਆ।
ਹਾਂਜੀ,
ਨਾ ਕੋਈ ਕਾਂਗਰਸੀ ਮਰਿਆ, ਨਾ ਅਕਾਲੀ ਮਰਿਆ, ਨਾ ਬੀਜੇਪੀ ਦਾ ਮਰਿਆ, ਮਰੇ ਤਾਂ ਸਾਰੇ ਕਾਮ ਰੇਡੀ।
ਬਿਲਕੁਲ ਜੀ ਬਿਲਕੁਲ,
ਇਹ ਸੋਚਣ ਵਾਲੀ ਗੱਲ, ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਦਾ। ਠੀਕ ਹੈ, ਬਾਕੀ ਕਿਤਾਬ ਦੀ ਲੋੜ ਤਾਂ ਫੋਨ ਕਰ ਸਕਦਾ।
ਮਿਹਰਬਾਨੀ ਮਿਹਰਬਾਨੀ, ਤੁਹਾਨੂੰ ਨੰਬਰ ਦੇ ਦਿਓ ਜੀ। ਨੰਬਰ ਨੰਬਰ
ਨੰਬਰ ਆਪਣਾ ਹੈਗਾ 416-817-7142।
ਮਿਹਰਬਾਨੀ, ਧੰਨਵਾਦ। ਬਿਲਕੁਲ ਜੀ, ਇਹ ਤੁਹਾਡੀ ਗੱਲ ਆ ਜਿਹੜੀ, ਇਹਦੇ ਚ ਦਮ ਹੈਗਾ। ਠੀਕ ਆ, ਕਿਸੇ ਦੇ ਲੈਫਟਿਸਟ ਨਾਲ 100 ਮਤਭੇਦ ਹੋ ਸਕਦੇ, ਮਤਭੇਦ ਰੱਖਣੇ ਚਾਹੀਦੇ ਆ, ਕੋਈ ਮਤਭੇਦ ਆਏ ਨੀ ਛੱਡਣੇ ਚਾਹੀਦੇ, ਕੋਈ ਕੰਮ ਢੰਗ ਤੇ ਇਤਰਾਜ਼ ਹੋ ਸਕਦਾ, ਪਰ ਇੱਕ ਗੱਲ ਆ ਵੀ ਜਿੱਥੇ ਜਿੱਥੇ ਲੈਫਟਿਸਟ ਬੰਦੇ ਰਹੇ ਆ ਨਾ, ਉਹਨਾਂ ਨੇ ਆਏ ਨੀ ਕੋਈ ਕਤਲ ਹੋਣ ਦਿੱਤਾ ਗਾ, ਤੇ ਇਹਨਾਂ ਨੇ ਜਿਹੜੇ ਕਤਲ ਕੀਤੇ ਨੇ, ਜਿਹੜੇ ਸੋ ਕਾਲਡ ਆਪਣੇ ਆਪ ਨੂੰ ਕਹਾਉਂਦੇ ਨੇ ਵੀ ਅਸੀਂ ਤਾਂ ਜੀ ਅਸੀਂ ਤਾਂ ਕੇਂਦਰ ਖਿਲਾਫ ਲੜ ਰਹੇ ਹਾਂ, ਉਹਨਾਂ ਨੇ ਕਤਲ ਕਿਹਨਾਂ ਨੂੰ ਕੀਤਾ, ਜਿਨ੍ਹਾਂ ਨੇ ਆਪਦੀ ਸਾਰੀ ਉਮਰ ਲੋਕਾਂ ਦੀ ਖਾਤਰ ਬਿਤਾਈ ਹੈ। ਬੜੀਆਂ ਠੋਸ ਐਗਜ਼ਾਮਪਲ ਨੇ ਜੀ, ਆ ਸਰਚ ਕਰਕੇ ਗੂਗਲ ਤੇ ਦੇਖ ਲਓ, ਅਮਰ ਸਿੰਘ ਅਚਰਾਲ, ਗਿਆਨ ਸਿੰਘ ਸੰਘਾ, ਬਲਦੇਵ ਸਿੰਘ ਮਾਨ, ਦਰਸ਼ਨ ਕੈਨੇਡੀਅਨ, ਦੀਪਕ ਧਵਨ, ਪ੍ਰੋਫੈਸਰ ਰਵਿੰਦਰ ਰਵੀ, ਉਸ ਵੇਲੇ ਦੀਆਂ ਉਦਾਹਰਣਾਂ ਪਈਆਂ ਨੇ ਜੀ, ਉਸ ਵੇਲੇ ਦੀਆਂ ਸੁਣਾਈਆਂ ਜਾ ਸਕਦੀਆਂ ਇੱਥੇ। ਮਤਲਬ ਚਲੋ ਹੁਣ ਵਿਸ਼ਾ ਹੁਣ ਹੋਰ ਹੈਗਾ, ਮੈਂ ਫਿਰ ਵੀ ਤੁਹਾਨੂੰ ਇੱਕ ਇੱਕ ਨਾ ਇੱਕ ਮੈਨੂੰ ਠੋਸ ਉਦਾਹਰਣ ਮੈਂ ਤੁਹਾਨੂੰ ਸੁਣਾਉਣੀ ਚਾਹੁੰਦਾ। ਇੰਨਾ ਕੁ ਮਾੜਾ ਹਾਲ ਸੀ, ਦਿੱਲੀ ਦੇ ਵਿੱਚ ਕਤਲੇਆਮ ਕੀਤਾ ਬਿਲਕੁਲ ਹੋਇਆ ਜੀ, ਪਰ ਪੰਜਾਬ ਦੇ ਵਿੱਚ ਵੀ ਘੱਟ ਨਹੀਂ, ਮਤਲਬ ਕੀਤੀ ਗਈ ਅੱਗ ਭੜਕਾਉਣ, ਮਤਲਬ ਲਾਉਣ ਦੀ ਕੋਸ਼ਿਸ਼ ਪੂਰੀ। ਆ ਜੀ ਤੁਸੀਂ ਹੁਣ ਕੋਈ ਇੱਕ ਗਰੁੱਪ ਆ ਜਾਂਦਾ ਸੀ, ਤੁਸੀਂ ਜੀ ਹੁਣ ਕਾਲੀਆਂ ਪੱਗਾਂ ਬੰਨੀਆਂ ਤੇ ਕਾਲੀਆਂ ਚੁੰਨੀਆਂ ਲੈਣੀਆਂ। ਮੈਂ ਤੁਹਾਨੂੰ ਇੱਕ ਪ੍ਰਿੰਸੀਪਲ ਦੀ ਉਦਾਹਰਣ ਦਿੰਦਾ, ਸ਼ਾਇਦ ਰਾਜਪੁਰਾ ਸਕੂਲ ਦੇ ਵਿੱਚ ਸੀ, ਪਹਿਲਾਂ ਇੱਕ ਗਰੁੱਪ ਵਾਲੇ ਆ ਗਏ, ਮੈਨੂੰ ਨਹੀਂ ਪਤਾ ਕੌਣ ਸੀ, ਸਰਕਾਰ ਦੇ ਭੇਜੇ ਸੀ, ਦੂਜੇ ਸੀ, ਧਾਰਮਿਕ ਕੱਟੜਪੰਥੀ ਸੀ। ਉਹ ਪ੍ਰਿੰਸੀਪਲ ਕਹਿੰਦੀ ਜੀ ਇਹ ਤਾਂ ਹੁਣ ਸਕੂਲ ਦਾ ਮਾਹੌਲ ਹੈ ਜੀ, ਅਸੀਂ ਸਕੂਲ ਦੀ ਵਰਦੀ ਕਿਵੇਂ, ਨਹੀਂ ਜੀ ਨਹੀਂ ਕਾਲੀਆਂ ਚੁੰਨੀਆਂ ਤੇ ਕਾਲੀਆਂ ਪੱਗਾਂ ਹੀ ਹੋਣਗੀਆਂ, ਚਲੋ ਉਹਨਾਂ ਨੇ ਲਾਤੀਆਂ। ਮਹੀਨੇ ਕੁ ਬਾਅਦ ਕੋਈ ਹੋਰ ਗਰੁੱਪ ਵਾਲੇ ਆ ਗਏ, ਸਕੂਲਾਂ ਦੇ ਵਿੱਚ ਆਰਡਰ ਦੇਣ, ਹਥਿਆਰ ਨਾਲ ਕੋਲੇ, ਤੁਸੀਂ ਜੀ ਹੁਣ ਪੀੜੇ ਪੱਟ ਕੇ ਤੇ ਪੀੜੀਆਂ ਚੁੰਨੀਆਂ ਲਾਉਣੀਆਂ। ਉਹ ਕਹਿੰਦੇ ਜੀ ਉਹ ਪਹਿਲਾਂ ਕਾਲੇ ਲਾਏ, ਕਾਲੀਆਂ ਚੁੰਨੀਆਂ ਲਾਉਣ ਵਾਲੇ ਆਏ, ਅਸੀਂ ਤਾਂ ਉਹਨਾਂ ਦੇ ਕਹੇ, ਪ੍ਰਿੰਸੀਪਲ ਡਰ ਗਈ ਵਿਚਾਰੀ, ਅਸੀਂ ਕੀ ਕਰ ਸਕਦੇ ਹਾਂ। ਉਹ ਕਹਿੰਦੇ ਨਹੀਂ ਬਸ ਕੱਲ ਤੋਂ ਪੀੜੀਆਂ ਚੁੰਨੀਆਂ ਤੇ ਪੀੜੇ ਪੱਟ ਕੇ ਸਕੂਲ ਬੱਚੇ ਆਏ, ਜੇ ਆਉਣਗੇ ਤਾਂ ਇਹ ਉਹਨੇ ਹੁਕਮ ਸੁਣਾ ਤਾ ਵੀ ਬੱਚੇ ਆ ਜਿਹੜੇ ਭਾਈ ਦੋ ਤਿੰਨ ਦਿਨਾਂ ਚ ਹੁਣ ਪੀੜੇ ਪੱਟ ਕੇ ਤੇ ਪੀੜੀਆਂ ਚੁੰਨੀਆਂ ਹੋਣੀਆਂ ਚਾਹੀਦੀਆਂ, ਉਹ ਲੱਗ ਗਈਆਂ। ਡੇਢ ਮਹੀਨੇ ਬਾਅਦ ਪਹਿਲੇ ਜਿਹੜੇ ਕਾਲੇ ਵਾਲੇ ਪਟਕੇ ਲਾਉਣ ਵਾਲੇ ਸੀ ਉਹ ਆ ਗਏ, ਤੇ ਹਾਲਾਂਕਿ ਜਿਨ੍ਹਾਂ ਨੇ ਪੀੜੇ ਪਟਕੇ ਲਾਏ ਸੀ ਇਹ ਵੀ ਕਹਿ ਗਏ, ਕਹਿੰਦੇ ਉਹ ਤਾਂ ਸਰਕਾਰੀ ਬੰਦੇ ਸੀਗੇ, ਉਹ ਸਰਕਾਰ ਦੇ ਬੰਦੇ ਸੀ, ਤੁਸੀਂ ਉਹਨਾਂ ਦੀ ਕਿਉਂ ਮੰਨਣੀ ਆ, ਤੁਸੀਂ ਪੀੜੀਆਂ ਪਟਕੀਆਂ ਤੇ ਪੀੜੇ ਚੁੰਨੀਆਂ ਲਾਓ। ਡੇਢ ਮਹੀਨੇ ਬਾਅਦ ਉਹ ਕਾਲੇ ਪਟਕੇ ਲਾਉਣ ਵਾਲੇ ਫੇਰ ਆ ਗਏ, ਕਹਿੰਦੇ ਅਸੀਂ ਤੁਹਾਨੂੰ ਹੁਕਮ ਕੀਤਾ ਸੀਗਾ ਵੀ ਤੁਸੀਂ ਕਾਲੀਆਂ ਚੁੰਨੀਆਂ ਤੇ ਕਾਲੇ ਪਟਕੇ ਲਾਉਣੇ ਆ। ਉਹ ਕਹਿੰਦੇ ਜੀ ਸਾਨੂੰ ਤਾਂ ਸਮਝ ਨਹੀਂ ਲੱਗਦੀ, ਪ੍ਰਿੰਸੀਪਲ ਕਹਿੰਦੀ ਬਈ ਅਸੀਂ ਕਿਹੜੇ ਲਵਾਈਏ। ਉਹ ਕਹਿ ਗਏ ਨੇ ਪੀੜੇ ਪਟਕੇ ਲਾਉਣ ਵਾਲੇ ਕਹਿ ਗਏ, ਜਿਹੜੇ ਕਾਲੇ ਪਟਕੇ ਲਾਉਂਦੇ ਨੇ ਸਰਕਾਰੀ ਨੇ, ਸਾਨੂੰ ਸਮਝ ਨਹੀਂ ਲੱਗਦੀ। ਉਹਨਾਂ ਜਾਣੀ ਉਹ ਪ੍ਰਿੰਸੀਪਲ ਦੀ ਗੱਲ ਨਹੀਂ ਸੁਣੀ ਉਹਨਾਂ ਨੇ, ਉਹ ਤਾਂ ਰੈਫਰੈਂਸ ਦੇ ਰਹੀ ਸੀ ਵੀ ਉਹ ਕਹਿ ਰਹੇ ਨੇ, ਉਹ ਕਹਿੰਦੇ ਤੁਸੀਂ ਸਾਨੂੰ ਸਰਕਾਰੀ ਕਹਿੰਦੇ, ਗੋਲੀ ਮਾਰ ਕੇ ਭੱਜ ਗਏ। ਇਹੋ ਜਿਹਾ ਮਾਹੌਲ ਸੀ ਜੀ ਉਹ 40 ਸਾਲ ਪਹਿਲਾਂ ਪੰਜਾਬ ਦੇ ਵਿੱਚ ਵੀ। ਆ ਪਤਾ ਨਹੀਂ ਸੀ ਲੱਗਦਾ ਬਈ ਤੁਸੀਂ ਆਹ ਚੌਂਕ ਦੇ ਵਿੱਚੋਂ 100 ਮੀਟਰ ਗਾਂ ਲੰਘ ਕੇ ਗਏ ਆ, ਪਿੱਛੇ ਬੰਬ ਧਮਾਕਾ ਹੋ ਜਾਂਦਾ ਸੀ, ਆਮ ਲੋਕ ਮਰਦੇ ਸੀ। ਇਹ ਜਿਨ੍ਹਾਂ ਦੀ ਗੱਲ ਹਰਬੰਸ ਸਿੰਘ ਕਰਕੇ ਗਏ ਨੇ ਨਾ, ਜਿਹੜੇ ਲੋਕ ਮਰੇ ਨੇ, ਜਿਨ੍ਹਾਂ ਦੀ ਉਦਾਹਰਣਾਂ ਦੇ ਕੇ ਗਏ ਨੇ, ਸ਼ਹੀਦ ਹੋਏ ਨੇ, ਉਹ ਸਰਕਾਰ ਖਿਲਾਫ ਲੜਨ ਵਾਲੇ ਹੀ ਸੀ। ਤੇ ਅੱਜ 40 ਸਾਲਾਂ ਬਾਅਦ ਪਤਾ ਲੱਗਦਾ ਵੀ ਇਹ ਜਿੰਨੀਆਂ ਵੀ ਇਹ ਜਿੰਨਾ ਜਿਹੜੀ ਵੀ ਹਥਿਆਰਾਂ ਦੀ ਲੜਾਈ ਚੱਲੀ ਹੈ, ਅਲਟੀਮੇਟਲੀ ਲੋਸ ਤਾਂ ਲੋਕਾਂ ਦਾ ਹੀ ਹੋਇਆ। ਜਿਹੜੇ ਲੋਕਾਂ ਖਾਤਰ ਖੜਨ ਵਾਲੇ ਸੀ, ਲੋਕਾਂ ਖਾਤਰ ਲੜਨ ਵਾਲੇ ਸੀ, ਐਲੀਮੀਨੇਟ ਤਾਂ ਉਹ ਹੋਏ ਨੇ, ਮਾਰੇ ਤਾਂ ਉਹ ਗਏ ਨੇ, ਯੰਗ ਨੌਜਵਾਨ ਉਹ ਮਾਰੇ ਗਏ ਨੇ। ਕਾਰਵਾਈ ਕੋਈ ਕਰ ਜਾਂਦਾ ਸੀਗਾ, ਪਿੰਡ ਤੋਂ ਬਾਹਰ ਖੇਤ ਹੁੰਦਾ ਸੀ, ਉੱਥੇ ਰੋਟੀ ਕੋਈ ਖਾ ਜਾਂਦਾ ਸੀਗਾ, ਪੁਲਿਸ ਵਾਲੇ ਆ ਕੇ ਕੀ ਕਰਦੇ ਸੀ, ਸਾਰੇ ਪਿੰਡ ਦੇ ਨੌਜਵਾਨਾਂ ਨੂੰ ਇਕੱਠੇ ਕਰ ਲੈਂਦੇ ਸੀ, 12-12, 13-13 ਸਾਲ ਦੇ ਮੁੰਡੇ, 14-14 ਜਿਨ੍ਹਾਂ ਦੇ ਸਿਰ ਦੇ ਉੱਤੇ ਪੱਗਾਂ ਬੰਨੀਆਂ ਹੁੰਦੀਆਂ ਸੀ, ਉਹਨਾਂ ਨੂੰ ਕਹਿ ਕੇ ਵੀ ਇਹ ਦਹਿਸ਼ਤ ਕਰਦੇ ਨੇ, ਝੂਠਾ ਪੁਲਿਸ ਮੁਕਾਬਲਾ ਉਹਨਾਂ ਦਾ 2 ਕਿਲੋਮੀਟਰ ਦੂਰ ਬਣਾਇਆ ਜਾਂਦਾ ਸੀ। ਮਤਲਬ ਕੱਟੜਤਾ ਦੇ ਨਾਂ ਤੇ ਚੱਲੀ ਲੜਾਈ ਨੇ ਨੁਕਸਾਨ ਕੀਤਾ ਕਿੰਨਾ ਕੀਤਾ, ਆਪਸ ਵਿੱਚ ਵੀ, ਆਪਸ ਵਿੱਚ ਕਿੰਨੇ ਕਤਲ ਕੀਤੇ ਆ ਗਰੁੱਪਾਂ ਵਾਲਿਆਂ ਨੇ, ਥੋੜੀ ਆ, ਥੋੜੇ ਕਤਲ ਆ, ਕਿਤੇ ਪੜ੍ਹ ਕੇ ਦੇਖੋ ਤੁਸੀਂ ਕੀ ਖੱਟਿਆ। 84 ਦਾ ਕਤਲੇਆਮ ਦੀ ਜਦੋਂ ਗੱਲ ਕਰਦੇ ਆ ਨਾ, ਬਹੁਤ ਸਾਰੀਆਂ ਪਰਤਾਂ ਖੁੱਲਦੀਆਂ ਨੇ। ਉਹ ਜਿਵੇਂ ਇੱਕ ਵੀਰ ਜੀ ਗੱਲ ਕਰਕੇ ਗਿਆ ਨਾ, ਬਲਵਿੰਦਰ ਵੀਰ ਜੀ, ਵੀ ਪੋਲੀਟਿਕਸ ਦੀ ਲੜਾਈ ਸੀ, ਇੰਦਰਾ ਗਾਂਧੀ ਦੀ ਲੜਾਈ ਸੀ, ਪੋਲੀਟੀਸ਼ੀਅਨਸ ਦੀ ਲੜਾਈ ਸੀ ਬੇਸਿਕਲੀ, ਤੇ ਹੋਰ ਡਿਟੇਲ ਦੇ ਵਿੱਚ ਜਾਓ। ਇੰਦਰਾ ਗਾਂਧੀ ਦੀ ਪਲੈਨਿੰਗ ਦੇ ਨਾਲ ਉਹਨਾਂ ਨੇ ਪੰਜਾਬ ਦੇ ਵਿੱਚੋਂ ਦੇਖਿਆ ਵੀ ਇਹ ਲੋਕ ਨਾ ਡੇਰਿਆਂ ਮਗਰ ਲੱਗਣ ਵਾਲੇ ਲੋਕ ਨੇ। ਗਿਆਨੀ ਜੈਲ ਸਿੰਘ ਨੇ ਬਕਾਇਦਾ ਮੀਟਿੰਗਾਂ ਕੀਤੀਆਂ ਵੀ ਕਿਹੜੇ ਕਿਹੜੇ ਡੇਰਿਆਂ ਵਾਲੇ ਲੋਕਾਂ ਨੂੰ ਆਪਣੇ ਮਗਰ ਲਾ ਸਕਦੇ ਨੇ। ਬੜੇ ਸਿਆਣੇ ਸਿਆਣੇ ਲੋਕ ਇਹਨਾਂ ਨੇ ਮਗਰ ਲਾ ਕੇ ਜੀ ਉਹਨਾਂ ਨੂੰ ਖਤਮ ਕੀਤਾ। ਇਹੀ ਕੁਛ ਪੰਜਾਬ ਮਤਲਬ ਰਿਲੀਜੀਅਸ ਮਾਇਨੋਰਟੀਜ਼ ਦੇ ਨਾਲ ਨਾ ਜਿੰਨੀ ਦੇਰ ਰਿਲੀਜੀਅਸ ਮਾਇਨੋਰਟੀਜ਼ ਚੇਤਨ ਨਹੀਂ ਹੁੰਦੀ, ਸਿਆਣੀ ਨਹੀਂ ਹੁੰਦੀ, ਅਸਲ ਦੁਸ਼ਮਣ ਨਹੀਂ ਸਮਝਦੀ। ਮੁਸਲਮਾਨਾਂ ਦੇ ਨਾਲ ਵੀ ਆਈ ਹੋ ਰਿਹਾ ਹੁਣ ਭਾਰਤ ਦੇ ਵਿੱਚ ਵੀ ਜਿਵੇਂ ਮੁਸਲਮਾਨ ਆ ਜਿਹੜੇ ਉਹ ਕਿਸੇ ਹੋਰ ਗ੍ਰਹਿ ਤੋਂ ਆਏ ਹੋਣ। ਮੈਂ ਨਾਂ ਭੁੱਲ ਗਿਆ ਪੱਤਰਕਾਰ ਦਾ, ਕਸ਼ਮੀਰ ਦਾ ਪੱਤਰਕਾਰ ਆ, 5 ਸਾਲ ਹੋ ਗਏ ਉਹਨੂੰ। ਮੇਰਾ ਖਿਆਲ 500 ਵਾਰ ਤਾਂ ਜਦੋਂ ਜਾਂਦੇ ਆ ਉਹਨੂੰ ਕੋਈ ਬੇਲ ਦੀ ਐਪਲੀਕੇਸ਼ਨ ਲੱਗਣੀ ਹੁੰਦੀ, ਉਹਦੇ ਜੱਜ ਹੀ ਨਹੀਂ ਬੈਠਦਾ ਗਾ। ਇਸ ਤੋਂ ਵੱਡੀ ਕਿਹੜੀ ਧਾਰਨਾ ਵੀ 40 ਸਾਲ ਹੋ ਗਏ ਅੱਜ ਤਾਈਂ ਕਾਤਲ ਆਰਾਮ ਨਾਲ ਪਾਰਲੀਮੈਂਟ ਦੇ ਵਿੱਚ ਬੈਠੇ ਨੇ। ਕੋਈ ਕਾਨੂੰਨ ਨਾਂ ਦੀ ਉੱਥੇ ਕੋਈ ਚੀਜ਼ ਨਹੀਂ, ਕੋਈ ਭੋਰਾ ਨਹੀਂ। ਕੋਈ ਜੇ ਕੋਈ ਕਹਿੰਦਾ ਨਾ ਅਜੇ ਵੀ ਜੀ ਭਾਰਤ ਸਭ ਤੋਂ ਵੱਡੀ ਡੈਮੋਕਰੇਸੀ, ਹਾਸਾ ਆਉਂਦਾ। ਉਹ ਕਹਿਣ ਵਾਲੇ ਤੇ ਵੀ ਹਾਸਾ ਆਉਂਦਾ ਜਿਹੜੇ ਦੇਸ਼ ਦੇ ਵਿੱਚ ਆਪ ਤੁਸੀਂ 30-35 ਸਾਲ ਲਾਏ ਹੋਣ ਨਾ। ਮੈਂ ਨਿੰਦ ਨਹੀਂ ਰਿਹਾ, ਹੁਣ ਤੁਸੀਂ ਇਹ ਕਹੋਗੇ ਵੀ ਮੈਂ ਪਤਾ ਨਹੀਂ ਤਵਾ ਲਾਉਣ ਲੱਗਿਆ ਹੋਇਆ, ਇਹ ਸੱਚਾਈ ਆ, ਇਹ ਰਿਐਲਿਟੀ ਆ। ਕਿਉਂ ਲੋਕ ਬਾਹਰ ਆਉਂਦੇ ਨੇ ਉਹ ਦੇਸ਼ ਨੂੰ ਛੱਡ ਕੇ, ਜਿਹੜੇ ਦੇਸ਼ ਦੇ ਵਿੱਚ ਇਹ ਭਰੋਸਾ ਨਹੀਂ ਵੀ ਮੇਰੇ ਵਾਲ ਕੱਟੇ ਆ ਮੈਨੂੰ ਮਾਰ ਦਿੱਤਾ ਜਾਣਾ, ਮੇਰੇ ਵਾਲ ਰੱਖੇ ਆ, ਮੇਰੇ ਦਸਤਾਰ ਸਜਾਈ ਹੋਈ ਆ ਸਿਰ ਦੇ ਉੱਤੇ ਮੈਨੂੰ ਮਾਰ ਦਿੱਤਾ ਜਾਣਾ, ਜਾਂ ਮੈਨੂੰ ਆਪਣੇ ਤਰੀਕੇ ਨਾਲ ਪਾਠ ਪੂਜਾ ਨਹੀਂ ਕਰਨ ਦਿੱਤੀ ਜਾਂਦੀ। ਦੇਖੋ ਮੈਂ ਤਾਂ ਪਾਠ ਪੂਜਾ ਕਰਦਾ ਹੈ ਹੀ ਨਹੀਂ, ਸਿੱਧੀ ਜੀ ਗੱਲ, ਮੈਂ ਤਾਂ ਨਾਨ ਰਿਲੀਜੀਅਸ ਹਾਂ। ਪਰ ਜੇ ਮੈਨੂੰ ਐਸ ਕਰਕੇ ਮਾਰ ਦਿੱਤਾ ਜਾਵੇ ਮੈਂ ਨਾਨ ਰਿਲੀਜੀਅਸ ਹਾਂ, ਮੈਂ ਉੱਥੇ ਜਾ ਕੇ ਲੈਣਾ ਕੀ ਆ? ਜਿਹੜੇ ਦੇਸ਼ ਦੇ ਵਿੱਚ ਇੱਕ ਬੰਦੇ ਨੂੰ ਇਸ ਕਰਕੇ ਮਾਰ ਦਿੱਤਾ ਜਾਂਦਾ ਵੀ ਤੇਰੇ ਘਰੇ ਕੁੱਕਰ ਦੇ ਵਿੱਚ ਨਾ ਗਾਂ ਦਾ ਮੀਟ ਰਿੱਝ ਰਿਹਾ, ਉਸ ਦੇਸ਼ ਦੀ ਉਸ ਦੇਸ਼ ਦਾ ਬਣੂਗਾ ਕੀ? ਜਿਹੜੇ ਦੇਸ਼ ਦੇ ਵਿੱਚ ਦੁਨੀਆਂ ਦੇ ਸਭ ਤੋਂ ਵੱਧ ਨੌਜਵਾਨ ਰਹਿੰਦੇ ਹੋਣ, ਜਿਹੜਾ ਦੇਸ਼ ਆਪਣੇ ਨੌਜਵਾਨਾਂ ਨੂੰ ਕੰਮ ਤੇ ਨਾ ਲਾ ਸਕੇ, ਉਹਨਾਂ ਨੂੰ ਕੰਮ ਨਾ ਦੇ ਸਕੇ, ਉਸ ਦੇਸ਼ ਦੀ ਬ੍ਰੇਨ ਡਰੇਨ ਹੋ ਰਹੀ ਹੋਵੇ, ਪੋਲੀਟੀਸ਼ੀਅਨ ਕਰਪਟ ਲੋਕ ਆ ਜਿਹੜੇ ਉਹਨਾਂ ਦੀ ਚੱਲਦੀ ਹੋਵੇ, ਪੁਲਿਸ ਵਾਲੇ ਕਰੋੜਾਂ ਰੁਪਈਏ ਘਰੇ ਇਕੱਠੇ ਫਿਰਦੇ, ਪੋਲੀਟੀਸ਼ੀਅਨ ਨੂੰ ਉਹ ਮਤਲਬ ਆਪਦੇ ਘਰ ਆ ਉਹ ਬਣਾਈ ਜਾਣ, ਪੈਸੇ ਤੇ ਪੈਸੇ ਲੈ ਜਾਣ, ਉਹ ਬਣੂਗਾ ਕੀ? ਆਪਦੇ ਵਿਰੋਧੀ ਨੂੰ ਆਈ ਮਰਵਾ ਦੇਣ, ਗੈਂਗਸਟਰ ਦਾ ਰਾਜ ਹੋਵੇ, ਕੀ ਬਣੂਗਾ ਉਸ ਦੇਸ਼ ਦਾ? ਉਹ ਇਸੇ ਕਰਕੇ ਕਹਿੰਦੇ ਵੀ ਨੌਜਵਾਨਾਂ ਨੂੰ ਜਦੋਂ ਰੁਜ਼ਗਾਰ ਨਹੀਂ ਨਾ ਦੇ ਸਕਦੇ, ਵਧੀਆ ਪਾਲਿਸੀ ਨਹੀਂ ਦੇ, ਉਹਨਾਂ ਨੂੰ ਕਹਿੰਦੇ ਚੱਕ ਲਓ ਕਿਰਪਾਨਾਂ, ਫਿਰ ਚੱਕ ਲਓ ਤ੍ਰਿਸ਼ੂਲ, ਤੁਸੀਂ ਲੜੋ ਹਿੰਦੂ ਸਿੱਖਾਂ ਦੇ ਨਾਂ ਦੇ ਉੱਤੇ, ਵੋਟਾਂ ਇਕੱਠੀਆਂ ਕਰਨੀਆਂ ਹੁੰਦੀਆਂ, ਵੋਟਾਂ ਇਕੱਠੀਆਂ ਕਰੀ ਜਾਂਦੇ ਨੇ ਉਹ। ਸਮਾਂ ਤਾਂ ਸਾਡਾ ਥੋੜਾ ਹੀ ਆ, ਫਿਰ ਵੀ ਇੱਕ ਦੋ ਕਾਲਰ ਨੇ, ਉਹਨਾਂ ਦੀ ਗੱਲਬਾਤ ਸੁਣ ਲਈ। ਨਿੱਘਾ ਸਵਾਗਤ ਜੀ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ
ਜੀ, ਕਿਦਾਂ ਸਰ? ਠੀਕ ਹੈ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ, ਇੰਨਾ ਵਧੀਆ ਹਮੇਸ਼ਾ ਹੀ ਹੁੰਦਾ, ਇਨਫੋਰਮੇਟਿਵ। ਜਿਨ੍ਹਾਂ ਦੇ ਤਾਂ ਪਿੰਡੇ ਤੇ ਹਟਾਇਆ, ਹੁਣ ਮੈਂ ਉਹਦੇ ਵਿੱਚ ਟ੍ਰੈਪ ਸੀਗਾ, ਰਾਈਟ?
ਹਾਂਜੀ।
ਜਦੋਂ ਇਹ ਜੀ ਰਾਈਟ ਹੋਏ ਨਾ, ਸਾਨੂੰ ਪਾਣੀ ਪਾ ਦਿਓ, ਮੇਰੀ ਰਾਤ ਦੀ ਫਲਾਈਟ ਸੀ, ਮੈਨੂੰ ਉਹ ਕਹਿੰਦੇ ਵੀ ਜਲੰਧਰ ਜਦੋਂ ਤੁਰਨ ਲੱਗੇ, ਕਹਿੰਦੇ ਤੁਸੀਂ ਨਾ, ਮੇਰੇ ਡੈਡ ਕਹਿੰਦੇ ਨਹੀਂ ਚੱਲਦੇ, ਮੇਰੇ ਡੈਡ ਮੇਜਰ ਸੀ ਆਰਮੀ ਚ। ਉਹਨਾਂ ਨੇ ਸਾਨੂੰ ਸ਼ਰੇਆਮ ਪੱਥਰਾਂ ਦੇ ਨਾਲ ਮਾਰ ਕੇ ਅੱਖਾਂ ਦੇ ਵਿੱਚੋਂ ਲੋਕਾਂ ਦਾ ਲਹੂ ਕੱਢਿਆ ਪਾਣੀਪਤ ਦੇ ਵਿੱਚ, ਔਰ ਫਿਰ ਵੀ ਤੁਸੀਂ ਦੇਖੋ ਸਾਡੇ ਨਾਲ ਜਿਹੜੀ ਜੀਵੀ ਸਾਥੀ ਸਾਰੀ ਜ਼ਿੰਦਗੀ ਭੁੱਲ ਨਹੀਂ ਸਕਦੀ। ਇਹ ਸੱਚੀਆਂ ਗੱਲਾਂ ਤੁਸੀਂ ਸੁਣਾਈਆਂ ਜਿਹੜੀਆਂ, ਬਿਲਕੁਲ 110%। ਹੁਣ ਮੇਰੇ ਮਾਮਾ ਜੀ ਦੇ ਮੇਰਾ ਕਜ਼ਨ ਬ੍ਰਦਰ 24 ਸਾਲ ਦਾ, ਉਹਨੂੰ ਘਰਦਿਆਂ ਤੋਂ ਵੜ ਕੇ ਸਾੜ ਗਏ ਦਿੱਲੀ। ਮਾਮਾ ਜੀ ਸਾਡੇ ਗਮ ਦੇ ਨਾਲ ਚੇਅਰ ਤੇ ਬੈਠੇ ਹੀ ਸੌ ਗਏ, ਮੁੰਡੇ ਦੇ ਗਮ ਨਾਲ। ਤੁਸੀਂ ਦੇਖੋ ਏਦਾਂ ਦੇ ਹੰਡਾਈਆਂ ਚੀਜ਼ਾਂ ਸਾਡੀ ਫੈਮਿਲੀ ਕਿੱਦਾਂ ਭੁੱਲ ਸਕਦੀ ਹੈ ਚੀਜ਼ਾਂ ਨੂੰ।
ਬਿਲਕੁਲ ਜੀ, ਬਿਲਕੁਲ ਬਿਲਕੁਲ।
ਇਹ ਗੱਲਾਂ ਲੋਕੀ ਬਹੁਤ ਗੱਲਾਂ ਕਰਦੇ ਆ, ਭੁੱਲਣਾ ਚਾਹੀਦਾ ਭੁਲਾਣੇ। ਜਿਨ੍ਹਾਂ ਦੇ ਪਿੰਡੇ ਨੇ ਹੰਡਾਈਆਂ, ਜਿਨ੍ਹਾਂ ਨੇ ਚੀਜ਼ਾਂ ਘਰਾਂ ਨੂੰ ਅੱਗ ਲਾ ਦਿੱਤੀ, ਘਰ ਬਣਾ ਕੇ ਨਹੀਂ ਦਿੱਤੇ ਗੌਰਮੈਂਟ ਨੇ, ਦੇਖੋ ਤੁਸੀਂ। ਫੈਮਿਲੀਆਂ ਨੇ ਕਦੇ ਵੀ ਹੈਲਪ ਕੀਤੀ ਆ ਕਿਸੇ? ਗੌਰਮੈਂਟ ਨੇ ਕੁਛ ਨਹੀਂ ਦਿੱਤਾ ਕਿਸੇ ਨੂੰ, ਮਕਾਨਾਂ ਦੇ ਮਕਾਨ ਸਾੜ ਦਿੱਤੇ ਉਹਨਾਂ ਦੇ। ਇਹੀ ਹਾਲ ਪੰਜਾਬ ਚ ਦੇਖ ਲਓ ਲੋਕਾਂ ਦਾ ਹੋਇਆ। ਹੁਣ ਉੱਥੇ ਜਦੋਂ ਪਾਣੀਪਤ ਉਹਨਾਂ ਨੇ ਪੱਥਰ ਮਾਰ ਕੇ ਬੱਸਾਂ ਭੰਨੀਆਂ, ਮੈਨੂੰ ਕਹਿੰਦੇ ਪਗੜੀ ਲਾ ਕੇ ਤੁਸੀਂ ਬੱਸ ਦਾ ਜਦ ਪਾਥਵੇ ਹੁੰਦਾ ਨਾ, ਕਹਿੰਦੇ ਉੱਥੇ ਲੰਮਾ ਪੈ ਜਾ, ਜੇ ਤੇਰੀ ਫਲਾਈਟ ਆ ਤਾਂ ਤੈਨੂੰ ਅਸੀਂ ਚੜਾ ਦਿੰਦੇ ਆ, ਤੂੰ ਆਪਣੀ ਪੱਗ ਲਾ ਲਾ ਤੇ ਵਾਲ ਖਿਲਾਰ ਕੇ ਲੰਮਾ ਪੈ ਜਾ ਉੱਥੇ। ਮੈਂ ਕਿਹਾ ਨੋ, ਕੈਨਟ ਡੂ ਦੈਟ। ਸਾਨੂੰ ਉਹਨਾਂ ਨੇ ਜਦੋਂ ਟਿਕਟਾਂ ਮਿਲਦੀਆਂ ਉਹਦੇ ਅੰਦਰ ਜਿੰਨੇ ਸਰਦਾਰ ਪਗੜੀ ਵਾਲੇ ਸਾਰਿਆਂ ਨੂੰ ਅੰਦਰ ਬੰਦ ਕਰਤਾ ਕਿ ਤੁਹਾਨੂੰ ਮਾਰਨ ਨਾ ਲੋਕੀ। ਹੁਣ ਆਹ ਚੀਜ਼ਾਂ ਦੇਖੋ, ਆਮ ਲੋਕਾਂ ਨੂੰ ਇਹ ਚੀਜ਼ਾਂ ਪਤਾ ਨਹੀਂ ਆ, ਪਰ ਜਿਨ੍ਹਾਂ ਲੋਕਾਂ ਨੂੰ ਪਤਾ ਆ ਉਹ ਫਿਰ ਵੀ ਕਹਿੰਦੇ ਆ ਕੁਛ ਨੀ ਹੋਇਆ, ਇਹ ਤਾਂ ਯਾ ਮਾਈਨਰ ਚੀਜ਼ ਸੀਗੀ। ਕਿੱਦਾਂ ਅਸੀਂ ਮਾਈਨਰ ਕਹਿ ਦਈਏ ਇਹਨੂੰ? ਤੁਸੀਂ ਜਿੰਨੀਆਂ ਗੱਲਾਂ ਕੀਤੀਆਂ ਸੱਚੀਆਂ ਕੀ ਕਹਿਣ? ਕਈ ਬੰਦੇ ਵਿੱਚੋਂ ਕਹਿਣਗੇ ਜੀ ਉਹਨਾਂ ਨੇ ਉੱਤੇ ਕਹਿਤਾ। ਇਹ ਰੀਅਲ ਟਰੁੱਥ ਆਫ ਲਾਈਫ,
ਫੈਮਿਲੀਆਂ
ਉਜੜ ਗਈਆਂ ਭਾਜੀ ਇਹਨਾਂ ਚੀਜ਼ਾਂ ਨਾਲ।
ਬੱਚੇ ਨਾ ਕਈ ਜੀ ਮੈਨੂੰ ਯਾਦ ਆ ਕਾਲਜ ਦੇ ਵਿੱਚ ਇੱਕ ਮੁੰਡਾ ਹੁੰਦਾ ਸੀ ਬਾਅਦ ਚ ਵੀ ਕਈ ਵਾਰੀ ਮਿਲਦਾ ਰਿਹਾ ਉਹ ਉਹਦੇ ਮਾਂ ਪਿਓ ਭੈਣ ਭਰਾ ਸਾਰੇ ਮਾਰਤੇ ਸੀ ਜੀ ਤੇ ਉਹ ਵਿਚਾਰਾ ਉਸ ਵੇਲੇ ਹਾਰਡਲੀ ਉਹ 15 ਸਾਲ ਦਾ ਸੀਗਾ ਤੇ ਹੁਣ ਉਹ ਮਤਲਬ ਇੱਕ ਹੁੰਦਾ ਵੀ ਕਿਸੇ ਸਡਨ ਕਿਸੇ ਐਕਸੀਡੈਂਟ ਚਲੋ ਪਰਿਵਾਰ ਗੁਜ਼ਰ ਗਿਆ ਉਹ ਬੰਦਾ ਉਹਨੂੰ ਕੁਦਰਤ ਦਾ ਭਾਣਾ ਸਮਝ ਲੈਂਦਾ ਪਰ ਇੱਕ ਅੱਖਾਂ ਦੇ ਸਾਹਮਣੇ ਹਨਾ ਉਹ ਵੀ ਤਾਂ ਬਚ ਗਿਆ ਵੀ ਉਸ ਵੇਲੇ ਉਹ ਹੈ ਨਹੀਂ ਸੀ ਰਿਸ਼ਤੇਦਾਰਾਂ ਕੋਲੇ ਆਇਆ ਹੋਇਆ ਸੀ ਪੰਜਾਬ ਦੇ ਵਿੱਚ ਇੱਕ ਹੁੰਦਾ
ਤੁਸੀਂ ਇਹ ਦੇਖੋ ਆਈਡੀਆ ਲਾ ਕੇ ਜਿਹੜੇ ਮੇਰੀ ਵਾਈਫ ਨੂੰ ਇਹ ਨਹੀਂ ਪਤਾ ਉਹਨੂੰ ਕਿਹਨੇ ਦਿੱਲੀ ਪਹੁੰਚਾਇਆ ਮੈਨੂੰ ਨਹੀਂ ਪਤਾ ਮੈਂ ਕਿੱਦਾਂ ਦਿੱਲੀ ਆਇਆ ਮੇਰੇ ਡੈਡੀ ਭੱਜ ਭੱਜ ਕੇ ਬਚੇ ਕਿਉਂਕਿ ਆਰਮੀ ਦੇ ਸਪੋਰਟਸ ਪਰਸਨ ਸੀਗੇ ਯਾਨੀ ਕਿ ਉਹਨਾਂ ਨੇ ਕਿਸੇ ਬੰਦੇ ਨੂੰ ਛੱਡਿਆ ਹੀ ਨਹੀਂ ਏਦਾਂ ਯਾਨੀ ਮੇਰੇ ਸਾਹਮਣੇ DSP SP ਵਗੈਰਾ ਸਾਰੇ ਹੈਟ ਪਾ ਕੇ ਲੋਹੇ ਦੇ ਖੜੇ ਆ ਔਰ ਉਹ ਦੇਖਦੇ ਪਏ ਤਮਾਸ਼ਾ ਉਹ ਦੇਖਦੇ ਪਏ ਕਿਸੇ ਨੂੰ ਉਹਨਾਂ ਨੇ ਛਡਾਇਆ ਨਹੀਂ ਜਿਹੜੀਆਂ ਰੇਹੜੀਆਂ ਦੇ ਲੋਕੀ ਦੁੱਧ ਦੇ ਰਹੇ ਸੀ ਸਭ ਰੇਹੜੀਆਂ ਪਾਲਟੀਆਂ ਕਰਦੀਆਂ ਬੱਚਿਆਂ ਨੂੰ ਦੁੱਧ ਨਾ ਦਿਓ ਤੁਸੀਂ ਦੇਖੋ ਏਦਾਂ ਦਾ ਜ਼ੁਲਮ ਪਬਲਿਕ ਦੇ ਹੋਇਆ ਤੇ ਸਾਰਾ ਗੌਰਮੈਂਟ ਦੇ ਸੀਗਾ ਹੋਰ ਕੌਣ ਕਰਾਉਣ ਵਾਲੀ ਤਾਂ ਗੌਰਮੈਂਟ ਸੀ
ਖੁੱਲੀ ਛੁੱਟੀ ਦਿੱਤੀ ਸੀ ਪੁਲਿਸ ਨੂੰ
ਖੁੱਲੀ ਛੁੱਟੀ 100% ਉਹਨੇ ਖੁੱਲੀ ਛੁੱਟੀ ਦਿੱਤੀ ਤੁਹਾਨੂੰ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪ੍ਰੈਜੀਡੈਂਟ ਸਾਡੇ ਪ੍ਰੈਜੀਡੈਂਟ ਸਾਹਿਬ ਨੂੰ ਸਵੇਰੇ ਫੋਨ ਕੀਤਾ ਰਾਤ ਨੂੰ ਸਾਡੇ ਸਹੁਰੇ ਸਾਹਿਬ ਨੇ ਕਹਿੰਦੇ ਸਵੇਰੇ ਦੇਖਾਂਗੇ ਸਰਦਾਰ ਜੀ ਕੋਈ ਗੱਲ ਨਹੀਂ ਦੇਖਦੇ ਹਾਂ ਆਹ ਦੇਖ ਲਓ
ਬਿਲਕੁਲ ਜੀ ਮਿਹਰਬਾਨੀ ਧੰਨਵਾਦ
ਥੈਂਕ ਯੂ
ਮੇਰਾ ਮੈਂ ਪਹਿਲਾਂ ਵੀ ਮਿਹਰਬਾਨੀ ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਆ ਮੇਰਾ ਬ੍ਰਦਰ ਏਅਰਫੋਰਸ ਸੀ ਜੀ 31 ਤਰੀਕ ਨੂੰ ਰਾਤ ਨੂੰ ਪਟਿਆਲੇ ਤੋਂ ਚੱਲਿਆ ਇਹ ਤਾਂ ਕਿਸੇ ਨੇ ਸੋਚਿਆ ਹੀ ਨਹੀਂ ਸੀ ਬਈ ਇੰਨਾ ਕੁਛ ਹੋਜੂਗਾ ਤੇ ਬੜੇ ਆਰਾਮ ਨਾਲ ਉਹ ਪਟਿਆਲੇ ਤੋਂ ਚੱਲਿਆ ਮੇਰਾ ਖਿਆਲ ਰਾਜਪੁਰੇ ਤੋਂ ਗੱਡੀ ਚੜਿਆ ਸੀ ਟ੍ਰੇਨ ਤੇ ਉਦੋਂ ਬਾਅਦ ਆਹ ਕਤਲੇਆਮ ਸ਼ੁਰੂ ਹੋ ਗਿਆ ਉਸ ਵੇਲੇ ਕਿਹੜਾ ਸੈੱਲ ਫੋਨ ਜਾਂ ਹੋਰ ਫੋਨ ਹੁੰਦੇ ਸੀ ਤੇ ਅਸੀਂ ਜੀ 6 ਦਿਨ ਵੇਟ ਕਰਦੇ ਰਹੇ ਸਾਨੂੰ ਕੋਈ ਖਬਰ ਨਹੀਂ ਸੀ ਤੇ ਫੇਰ ਜਦੋਂ ਪਤਾ ਲੱਗਿਆ ਉਹਨੇ ਬੰਗਲੌਰ ਦੇ ਨੇੜੇ ਜਾਣਾ ਸੀ ਕਿਤੇ ਤੇ ਅਸੀਂ ਇੱਥੋਂ ਸੁਧਾਰ ਤੋਂ ਜਿਹੜਾ ਮਿਲਟਰੀ ਵਾਲਾ ਸਟੇਸ਼ਨ ਆ ਉੱਥੋਂ ਉਸ ਵੇਲੇ ਪਤਾ ਨਹੀਂ ਵਾਇਰਲੈਸ ਹੁੰਦੀ ਸੀ ਕੀ ਹੁੰਦੀ ਸੀ ਅਸੀਂ ਵਾਰ ਵਾਰ ਜਾ ਕੇ ਪਤਾ ਕਰਦੇ ਹੁੰਦੇ ਸੀਗੇ ਵੀ ਕੀ ਬਣਿਆ ਉਹ ਫਿਰ ਚਲੋ ਜਿਉਂਦਾ ਪਹੁੰਚ ਗਿਆ ਪਰ ਜਿਹੜੀ ਉਹਨੇ ਦੱਸੀ ਸਾਰੀ ਸਟੋਰੀ ਉਹ ਫਿਲਮਾਂ ਵਾਲੀ ਸਟੋਰੀ ਹੈ ਜੀ ਪੂਰੀ ਦੀ ਪੂਰੀ ਉਹਨੂੰ ਨਹੀਂ ਸੀ ਪਤਾ ਕੀ ਹੋ ਰਿਹਾ ਉਹ ਸਾਰੇ ਸਕੁਆਡਨ ਦੇ ਮੁੰਡੇ ਇਧਰੋਂ ਜਿਹੜੇ ਨਾਰਥ ਇੰਡੀਆ ਚੋਂ ਗਏ ਸੀ ਉਹਨਾਂ ਨੇ ਦਿੱਲੀ ਇੱਕ ਡੱਬੇ ਦੇ ਵਿੱਚ ਇਕੱਠੇ ਹੋਣਾ ਸੀ ਜੀ ਉਹ ਸੱਚੋ ਰਾਜਪੁਰੇ ਤੋਂ ਉਹਨੇ ਬੱਸ ਫੜੀ ਸੀਗੀ ਦਿੱਲੀ ਬੱਸ ਅੱਡੇ ਤੋਂ ਜਦੋਂ ਉਤਰਿਆ ਤੇ ਸਾਰੇ ਦੇਖ ਕੇ ਉਹਦੇ ਨਾਲ ਹੱਸਣ ਕਿਉਂਕਿ ਉਹਨੇ ਪੱਗ ਬੰਨੀ ਹੋਈ ਸੀ ਤੇ ਕੋਈ ਵੀ ਆਟੋ ਵਾਲਾ ਰੇਲਵੇ ਸਟੇਸ਼ਨ ਵੱਲ ਆਟੋ ਨਾ ਲੈ ਕੇ ਜਾਵੇ ਨਾਲੇ ਉਹਦੇ ਖੜੇ ਹੱਸਣ ਦੇ ਖੈਰ ਇੱਕ ਬੰਦਾ ਤਿਆਰ ਹੋਇਆ ਕੋਈ ਵੀ ਬਾਰਾਣਾ ਸਿਆਣਾ ਬੰਦਾ ਉਹਨੇ 500 ਰੁਪਈਆ ਮੰਗਿਆ ਉਹਨੂੰ ਪਤਾ ਨਾ ਲੱਗੇ ਵੀ ਉਸ ਵੇਲੇ 500 ਰੁਪਈਏ ਦੀ ਬਹੁਤ ਵੈਲਿਊ ਸੀ 40 ਸਾਲ ਪਹਿਲਾਂ 500 ਰੁਪਈਆ ਤਾਂ ਪਤਾ ਨੀ ਮੈਨੂੰ ਲੱਗਦਾ ਤਨਖਾਹ ਵੀ ਨਾ ਹੋਵੇ ਉਸ ਵੇਲੇ ਚਲੋ ਕੋਈ ਗੱਲ ਨੀ ਉਹਨੇ ਕਿਹਾ ਵੀ ਜਦੋਂ ਉਹਨੂੰ ਮਾੜਾ ਜਿਹਾ ਮਾਹੌਲ ਪਤਾ ਲੱਗਿਆ ਸਾਰੇ ਹੱਸਣ ਵੀ ਇਹ ਮਰੂ ਜਦੋਂ ਉਹਨੇ ਸੁਣਿਆ ਉਹ ਜੀ ਆਟੋ ਵਾਲਾ ਉਹਨੂੰ ਚੁੱਪ ਕਰਕੇ ਫਟਾਫਟ ਤੇਜ਼ ਲੈ ਗਿਆ ਉਹਨੇ ਬਸ ਇਸ ਸਾਰੇ ਪ੍ਰੋਸੈਸ ਦੇ ਵਿੱਚ ਉਹ ਲੇਟ ਹੋ ਗਿਆ ਕਾਫੀ ਬਿਲਕੁਲ ਜਿਵੇਂ ਫਿਲਮਾਂ ਦੀ ਸਟੋਰੀ ਹੁੰਦੀ ਆ ਵੀ ਟ੍ਰੇਨ ਜਾ ਰਹੀ ਆ ਉਹਦੇ ਵੱਲ ਭੱਜ ਰਿਹਾ ਤੇ ਅਖੀਰਲਾ ਡੱਬਾ ਹੈ ਉਹਨੇ ਜੀ ਭੱਜ ਕੇ ਟ੍ਰੇਨ ਜਿੱਥੇ ਜਿਹੜਾ ਰੇਲਵੇ ਸਟੇਸ਼ਨ ਆ ਉੱਥੇ ਉਹਦੇ ਵੱਲ ਦੇਖਦੇ ਹੱਸਣ ਮਜ਼ਾਕ ਕਰਨ ਨੂੰ ਲੈ ਵੀ ਇਹ ਦੇਖਦੇ ਆ ਕਿਹੜਾ ਸਾੜੂ ਉਹਨੂੰ ਕਿ ਕੌਣ ਮਾਰੂ ਉਹਨੂੰ ਕਿਵੇਂ ਮਰੂਗਾ ਉਹ ਜੀ ਭੱਜ ਕੇ ਟ੍ਰੇਨ ਵੱਲ ਉਹਨੇ ਅਖੀਰਲਾ ਡੱਬਾ ਭੱਜ ਕੇ ਚੜਿਆ ਚਲੋ ਸ਼ੁਕਰ ਹੋਇਆ ਉਹ ਜਿਹੜੇ ਉਹਨਾਂ ਦੇ ਉਹਦੇ ਨਾਲ ਦੇ ਸਾਰੇ ਬੰਦੇ ਹਿੰਦੂ ਸੀ ਜੀ ਕਿਸੇ ਦੇ ਪੱਗ ਨਹੀਂ ਸੀ ਬੰਨੀ ਉਹਦੇ ਸਕੁਆਡਨ ਚ 23 ਜਣੇ ਸੀ ਜੀ ਉਹ ਚਲੋ ਉਹ ਲੁਕੋ ਕੇ ਰੱਖਿਆ ਉਹਨਾਂ ਨੇ ਉਹ ਭੋਪਾਲ ਤੋਂ ਅੱਗੇ ਕਿਸੇ ਸਟੇਸ਼ਨ ਤੇ ਸ਼ਾਇਦ ਭੋਪਾਲ ਤੇ ਉਹ ਜਿਹੜੇ ਬਦਮਾਸ਼ ਸੀਗੇ ਹੱਥਾਂ ਚ ਰੋਡਾਂ ਚੱਕੀਆਂ ਹੋਈਆਂ ਹਰੇਕ ਸਟੇਸ਼ਨ ਤੇ ਉਹ ਸਰਦਾਰਾਂ ਨੂੰ ਭਾਲਦੇ ਫਿਰਦੇ ਸੀ ਤੇ ਉਹਨਾਂ ਨੇ ਕਿਤੇ ਇਹ ਵਾਸ਼ਰੂਮ ਗਿਆ ਜਾਂ ਕਿਵੇਂ ਉਹਨਾਂ ਨੇ ਦੇਖ ਲਿਆ ਜੀ ਤੇ ਉਹ ਜੀ ਅੰਦਰ ਆ ਗਏ ਅੰਦਰ ਆ ਕੇ ਉਹਨਾਂ ਨੇ ਬਹੁਤ ਹੱਲਾ ਗੁੱਲਾ ਕੀਤਾ ਇਹ ਵਾਸ਼ਰੂਮ ਚ ਬੰਦ ਹੋਇਆ ਫੇਰ 5-4 ਜਣੇ ਉਹਨਾਂ ਦੇ ਨਾ ਇਹਦੇ ਨਾਲ ਦੇ ਜਿਹੜੇ ਮੁੰਡੇ ਸੀ ਸਕੁਆਡਨ ਦੇ ਵੀ ਕਿਉਂਕਿ ਫੌਜੀ ਏਅਰਫੋਰਸ ਵਾਲੇ ਜਾਂ ਦੂਸਰੇ ਫੌਜੀ ਹੁਣ ਇਹ ਹੈਲਦੀ ਹੁੰਦੇ ਆ ਇਹਨਾਂ ਨੇ ਜੀ ਫੜ ਕੇ ਫਿਰ ਉਹਨਾਂ ਨੂੰ ਉਹ ਕਟਾਪਾ ਚਾੜਿਆ ਫਿਰ ਇਹਨਾਂ ਨੂੰ ਉਸ ਸ਼ਹਿਰ ਭੋਪਾਲ ਦੇ ਨੇੜੇ ਤੇੜੇ ਨਾ ਪੁਲਿਸ ਸੀ ਐਡੀ ਰੇਸਿਸਟ ਨਹੀਂ ਸੀ ਆਪਣੀ ਜ਼ਿੰਮੇਵਾਰੀ ਨਿਭਾਈ ਇਹਨਾਂ ਨੇ ਉਹਨਾਂ ਨੂੰ ਰੇਲਵੇ ਪੁਲਿਸ ਕੋਲੇ ਫੜਾਤਾ ਇਸ ਤਰ੍ਹਾਂ ਮੇਰਾ ਬ੍ਰਦਰ ਬਚਿਆ ਜੀ ਇਸ ਕਰਕੇ ਮਤਲਬ ਉਹਨੇ ਜਦੋਂ ਸਾਰੀ ਫਿਰ 8-10 ਦਿਨਾਂ ਬਾਅਦ ਸਾਨੂੰ ਸਾਰੀ ਸਟੋਰੀ ਮਤਲਬ ਪਤਾ ਲੱਗੀ ਤੇ ਇਵੇਂ ਆ ਜੀ ਪਰ ਮੈਂ ਇਸ ਗੱਲ ਨੂੰ ਐਪਰੀਸ਼ੀਏਟ ਕਰਦਾ ਬਈ ਜਿਹੜੇ ਬੰਦੇ ਬਚੇ ਨਾ ਉਹ ਵੀ ਨਾਲ ਦੇ ਹਿੰਦੂ ਭਰਾਵਾਂ ਨੇ ਹੀ ਬਚਾਏ ਇਸ ਕਰਕੇ ਮੈਂ ਕਹਿੰਦਾ ਵੀ ਧਰਮ ਕੱਟੜ ਲੋਕ ਨਾ ਜਿੰਨੀਆਂ ਮਰਜ਼ੀ ਵੰਡੀਆਂ ਪਾ ਲੈਣ, ਪਰ ਇਨਸਾਨੀਅਤ ਨਾ, ਜਿਹਦੇ ਮਨ ਦੇ ਵਿੱਚ ਇਨਸਾਨੀਅਤ ਆ, ਭਾਵੇਂ ਉਹ ਸਿੱਖ ਆ, ਹਿੰਦੂ ਆ, ਮੁਸਲਮਾਨ ਆ, ਭਾਵੇਂ ਉਹ ਕਿਸੇ ਧਰਮ ਨੂੰ ਨਹੀਂ ਵੀ ਮੰਨਦਾ, ਮੈਂ ਉਹਨੂੰ ਐਪਰੀਸ਼ੀਏਟ ਕਰਦਾ ਵੀ ਉਹਨੇ ਆਪਣੀ ਇਨਸਾਨੀਅਤ ਨੂੰ ਜਿਉਂਦਾ ਰੱਖਿਆ ਹੋਇਆ। ਨਹੀਂ ਤਾਂ ਇਨਸਾਨ ਆ ਜਿਹੜਾ ਉਹ ਹੈਵਾਨ ਬਣ ਜਾਂਦਾ ਜੀ, ਬਹੁਤ ਗਿਣਤੀ ਦੇ ਨਾਲ ਚੱਲਦਾ। ਭੀੜ ਆ ਨਾ ਜਿਹੜੀ, ਮੈਂ ਤਾਂਹੀਓ ਵਾਰ ਵਾਰ ਕਹਿੰਦਾ ਹੁੰਦਾ, ਕਦੇ ਭੀੜ ਦਾ ਹਿੱਸਾ ਨਾ ਬਣੋ। ਭੀੜ ਕੋਲ ਜਾਂ ਤਾਂ ਜੁੱਤੀਆਂ ਹੁੰਦੀਆਂ ਜਾਂ ਕਿਰਪਾਨਾਂ ਹੁੰਦੇ ਜਾਂ ਤ੍ਰਿਸ਼ੂਲ ਹੁੰਦੇ ਆ, ਆਪਦਾ ਤੁਸੀਂ ਆਪਣੀ ਜਿਹੜੀ ਅੰਦਰ ਤੁਹਾਡੇ ਇਨਸਾਨੀਅਤ ਪਈ ਆ ਨਾ, ਉਹਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰੋ। ਨਹੀਂ ਤੁਹਾਨੂੰ, ਮੈਂ ਤੁਸੀਂ ਮੰਨੋ ਜਾਂ ਨਾ ਮੰਨੋ, ਤੁਸੀਂ ਮੈਨੂੰ ਮਾੜਾ ਕਹਿ ਲਓ, ਤੁਹਾਡਾ ਓਪੀਨੀਅਨ ਆ, ਤੁਸੀਂ ਆਈ ਰਿਸਪੈਕਟ ਦੈਟ। ਮੈਂ ਕਦੇ ਕਿਸੇ ਧਾਰਮਿਕ ਸਥਾਨ ਚ ਇਸ ਤਰ੍ਹਾਂ ਨਹੀਂ ਜਾਂਦਾ ਵੀ ਮੈਨੂੰ ਉੱਥੋਂ ਕੋਈ ਚੱਜ ਦੀ ਚੀਜ਼ ਮਿਲੂਗੀ। ਠੀਕ ਆ, ਲੋਕ ਮੈਨੂੰ ਬੁਲਾ ਲੈਂਦੇ ਨੇ ਕਿਸੇ ਦਾ ਵਿਆਹ, ਕਿਸੇ ਦੀ ਸ਼ਾਦੀ, ਮੇਰੀ ਕਦੇ ਸੰਤੁਸ਼ਟੀ ਨਹੀਂ ਹੁੰਦੀ, ਕਦੇ ਵੀ ਸੰਤੁਸ਼ਟੀ ਨਹੀਂ ਹੁੰਦੀ। ਮੈਨੂੰ ਰੱਬ ਦੇ ਉੱਤੇ ਕੋਈ ਭੋਰਾ ਭਰ ਵੀ ਭਰੋਸਾ ਨਹੀਂ, ਬਿਲਕੁਲ ਭਰੋਸਾ ਨਹੀਂ। ਜਿਹੜੇ ਰੱਬ ਨੂੰ ਤੁਸੀਂ ਧਾਰਮਿਕ ਸਥਾਨ ਦੇ ਵਿੱਚ ਤਾਲਾ ਲਾ ਕੇ ਆਉਂਦੇ ਹੋ, ਹੈ ਨਾ, ਉਹ ਤਾਂ ਆਪਦੀ ਰੱਖਿਆ ਨਹੀਂ ਕਰ ਸਕਦਾ, ਉਹ ਤਾਂ ਗੋਲਕ ਦੀ ਰੱਖਿਆ ਨਹੀਂ ਕਰ ਸਕਦਾ, ਗੋਲਕ ਨੂੰ ਫੇਰ ਤਾਲਾ ਲਾ ਕੇ ਆਉਂਦੇ ਵੀ ਰੱਬ ਦੇ ਘਰੇ ਚੋਰੀ ਆ ਜਿਹੜਾ ਰੱਬ ਉਹਨੂੰ। ਇਸ ਕਰਕੇ ਜੇ ਤੁਸੀਂ ਰੱਬ ਤੋਂ ਆਸ ਰੱਖੋ ਨਾ, ਹਿੰਦੂ ਰੱਬ ਤੋਂ ਆਸ ਰੱਖਣ ਵੀ ਉਹ ਰੱਬ ਉਹਨਾਂ ਦੇ ਹਿੰਦੂਆਂ ਨੂੰ ਰਾਮ ਜੀ ਬਚਾ ਲੈਣਗੇ, ਨਹੀਂ ਬਚਾ ਸਕਦੇ। ਜੇ ਸਿੱਖ ਅਰਦਾਸ ਕਰੀ ਜਾਣ ਵੀ ਸਾਡੇ ਸਿੱਖਾਂ ਨੂੰ ਬਸ ਅਰਦਾਸ ਹੀ ਬਚਾ ਲੂ, ਨਹੀਂ ਬਚਾ ਸਕਦੀ ਅਰਦਾਸ। ਅਰਦਾਸ ਭਰੋਸਾ ਦੇ ਸਕਦੀ, ਵਿਸ਼ਵਾਸ ਦੇ ਸਕਦੀ ਹੈ। ਜੇ ਮੁਸਲਮਾਨ ਕਹਿਣ ਵੀ ਸਾਨੂੰ ਸਾਡਾ ਅੱਲਾ ਹੀ ਬਚਾ ਲੂ, ਨਹੀਂ ਬਚਾ ਸਕਦਾ। ਦੇਖ ਲਓ ਮਿਜ਼ਾਈਲਾਂ ਫਲਸਤੀਨ ਚ ਕਿੰਨੀਆਂ ਜਾ ਰਹੀਆਂ। ਇਹ ਤਾਂ ਜਿੰਨੀ ਦੇਰ ਤੱਕ ਦੁਨੀਆਂ ਦੇ ਸਾਰੇ ਲੋਕ ਜਿਨ੍ਹਾਂ ਦੇ ਅੰਦਰ ਇਨਸਾਨੀਅਤ ਦਾ ਦੀਵਾ ਜਗਦਾ ਨਾ, ਉਹ ਕਹਿਣ ਵੀ ਮਾਰਨ ਦਾ ਕੀ ਕੰਮ ਆ। ਆਪਾਂ ਆਪਣੇ ਅੱਡ ਅੱਡ ਵਿਚਾਰ ਨੇ, ਡਾਇਵਰਸਿਟੀ ਆ, ਕੋਈ ਸਿੱਖ ਆ, ਕੋਈ ਹਿੰਦੂ ਆ, ਕੋਈ ਨਾਨ ਰਿਲੀਜੀਅਸ ਆ, ਕੋਈ ਰਿਲੀਜੀਅਸ ਆ, ਕੋਈ ਨਾਸਤਕ ਆ, ਕੋਈ ਆਸਤਕ ਆ। ਅਖੀਰ ਦੇ ਵਿੱਚ ਦੁਨੀਆਂ ਦੇ ਸਭ ਤੋਂ ਖੁਸ਼ ਲੋਕ ਉਹ ਨੇ ਜੀ, ਆਹ ਸਕੈਂਡੀਨੇਵੀਅਨ ਕੰਟਰੀਜ਼ ਜਾਓ, ਇੱਥੇ ਧਾਰਮਿਕ ਸਥਾਨ ਬੰਦ ਪਏ ਨੇ। 80-90% ਉਹਨਾਂ ਲੋਕਾਂ ਨੇ ਜ਼ਿੰਦਗੀ ਦਾ ਸੱਚ ਸਮਝ ਲਿਆ ਵੀ ਇਹ ਮੌਜੂਦਾ ਦੌਰ ਚ, ਮੈਂ ਇਤਿਹਾਸ ਚ ਨਹੀਂ ਜਾਂਦਾ, ਹਰ ਇੱਕ ਚੀਜ਼ ਦਾ ਨਾ ਇੱਕ ਦੌਰ ਹੁੰਦਾ। ਰਿਲੀਜਨ ਦਾ ਇੱਕ ਦੌਰ ਸੀਗਾ, ਉਦੋਂ ਇਹਨਾਂ ਨੇ ਪੋਜ਼ਿਟਿਵ ਰੋਲ ਅਦਾ ਕੀਤਾ, ਪਰ ਅੱਜ ਜੇ ਤੁਸੀਂ ਕਹੋ ਤੁਹਾਡਾ ਵਿਸ਼ਵਾਸ ਠੀਕ ਹੈ, ਮੰਨੋ ਆਪਣੇ ਵਿਸ਼ਵਾਸ ਨੂੰ ਇਜਾਜ਼ਤਾ, ਪਰ ਅੱਜ ਸਿਰਫ ਰਿਲੀਜਨ ਚ ਕੱਟੜ ਲੋਕ ਨੇ ਜਿਹੜੇ, ਉਹ ਕੀ ਕਰਦੇ ਨੇ, ਉਹ ਦੂਜਿਆਂ ਨੂੰ ਮਗਰ ਲਾ ਲੈਂਦੇ ਨੇ। ਬਹੁਤੇ ਲੋਕ ਚੁੱਪ ਰਹਿੰਦੇ ਨੇ, 1-2% ਕੱਟੜ ਲੋਕ ਨਾ 90% ਲੋਕਾਂ ਨੂੰ ਮਗਰ ਲਾ ਲੈਂਦੇ ਨੇ। ਇੱਥੇ ਵੀ ਆਹੀ ਕੁਛ ਹੋ ਰਿਹਾ, ਮੈਂ ਇਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਪੋਲੀਟੀਸ਼ੀਅਨ ਫਾਇਦਾ ਉਠਾਉਂਦੇ ਨੇ, ਇੱਥੇ ਸਾਨੂੰ ਹਿੰਦੂਆਂ ਦੇ ਸਿੱਖਾਂ ਚ ਵੰਡਿਆ ਹੋਇਆ, ਹਾਲਾਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੇ ਲਿਬਰਲ ਲੋਕ ਨੇ ਨਾ, ਹਿੰਦੂਆਂ ਚੋਂ, ਮੁਸਲਮਾਨਾਂ ਚੋਂ, ਸਿੱਖਾਂ ਚੋਂ, ਉਹਨਾਂ ਦੀ ਬਹੁਤ ਵੱਡੀ ਗਿਣਤੀ ਆ। ਹਿੰਦੂ ਤੇ ਸਿੱਖ ਬੱਚਿਆਂ ਦੇ ਇੱਕ ਦੂਜੇ ਨਾਲ ਮੈਰਿਜਸ ਹੁੰਦੀਆਂ, ਨਵੇਂ ਬੱਚੇ ਨੇ ਜਿਹੜੇ ਉਹ ਸਾਡੇ ਤੇ ਹੱਸਦੇ ਨੇ, ਉਹਨਾਂ ਨੂੰ ਪਤਾ ਹੈ ਅੰਦਰੋਂ ਅੰਦਰ ਵੀ ਇਹ ਕਿੱਡੇ ਕੱਟੜ ਨੇ। ਪਰ ਅਸੀਂ ਤਾਂ ਜੀ ਹਰੇਕ ਚੌਂਕ ਚ ਆਪਣੇ ਗੁਰਦੁਆਰੇ ਮੰਦਰ ਖੋਲੇ ਹੋਏ ਆ, ਜਿੱਥੇ ਨਾ ਮੰਦਰਾਂ ਦੇ ਵਿੱਚ ਹਿੰਦੂ ਫਿਲਾਸਫੀ ਕਿਸੇ ਨੂੰ ਪਤਾ ਵੀ ਕੀ ਚੀਜ਼ ਆ, ਕਿੰਨੀ ਲਿਬਰਲ ਸੀ ਹਿੰਦੂ ਫਿਲਾਸਫੀ, ਨਾ ਗੁਰਦੁਆਰਿਆਂ ਦੇ ਵਿੱਚ ਕਿਸੇ ਨੂੰ ਪਤਾ ਵੀ ਸਿੱਖ ਫਿਲਾਸਫੀ ਚੀਜ਼ ਕੀ ਆ। ਬਸ ਉਹ ਹੁਣ ਤੁਹਾਨੂੰ ਪਤਾ ਸੀ, ਸਾਨੂੰ ਤੜਕਾ ਲਾਉਂਦੇ ਨੇ ਬਸ ਵੀ ਤੂੰ ਬਣ ਜਾ ਸਿੱਖ, ਤੂੰ ਬਣ ਜਾ ਹਿੰਦੂ, ਇਨਸਾਨ ਬਣਨ ਦੀ ਗੱਲ ਨਹੀਂ ਕਰਦੇ। ਅਗੇਨ ਜੇ ਕਿਸੇ ਨੂੰ ਮਾੜੀ ਲੱਗੀ ਹੋਵੇ ਗੱਲ, ਤਾਂ ਮੇਰਾ ਕਹਿਣ ਦਾ ਕੋਈ, ਮੈਂ ਕਹਿਣਾ ਨਹੀਂ ਚਾਹੁੰਦਾ ਗਾ ਮਤਲਬ ਮਾੜੀ ਗੱਲ, ਪਰ ਜੋ ਮੈਂ ਅਬਜ਼ਰਵ ਕਰ ਰਿਹਾ ਮੈਂ ਉਹ ਵੇਖਿਆ। ਸਾਨੂੰ ਗੁਰਦੁਆਰਿਆਂ ਦੇ ਮੰਦਰਾਂ ਦੀ ਲੜਾਈ ਚ ਇੱਥੇ ਧੱਕਿਆ ਜਾ ਰਿਹਾ। ਵੋਟਾਂ ਪਹਿਲਾਂ ਦੇਖੀਆਂ ਜਾਂਦੀਆਂ ਕਿ ਆਹ ਫਲਾਨੇ ਫਿਰਕੇ ਦੀਆਂ ਵੋਟਾਂ ਆਪਾਂ ਕਿਵੇਂ ਲੈਣੀਆਂ ਨੇ, ਉਸ ਤਰੀਕੇ ਨਾਲ ਸਾਨੂੰ ਤਿਆਰ ਕੀਤਾ ਜਾ ਰਿਹਾ। ਮਤਲਬ ਹੈਰਾਨ ਹੋਈਦਾ ਵੀ ਗੁਆਂਢੀ ਨਾ ਇੱਕ ਦੂਜੇ ਵੱਲ ਦੇਖਦੇ ਨੇ, ਜਦੋਂ ਸਿੱਖਾਂ ਦਾ ਤਿਉਹਾਰ ਹੁੰਦਾ ਉਹ ਹਿੰਦੂ ਟੇਢੀ ਜੀ ਨਿਗਾਹ ਨਾਲ ਦੇਖਦੇ ਨੇ, ਜਦੋਂ ਹਿੰਦੂਆਂ ਦਾ ਤਿਉਹਾਰ ਹੁੰਦਾ ਸਿੱਖ ਉਹ ਮੁਸ਼ਕੜੀਆਂ ਹੱਸਦੇ ਨੇ ਮੁੱਛਾਂ ਚੋਂ, ਲੈ ਹੁਣ ਇਹ ਤਿਉਹਾਰ ਮਨਾਉਣਗੇ, ਇਹ ਐਂ ਕਰਨਗੇ। ਅਸੀਂ ਤਾਂ ਹਾਲਾਂਕਿ ਦੇਖੋ ਜੇ ਤੁਸੀਂ ਜ਼ਿੰਦਗੀ ਦਾ ਸਵਾਦ ਲੈਣਾ, ਆਨੰਦ ਲੈਣਾ, ਕੋਈ ਨੀ ਫਿਰ ਕਿ ਸਿੱਖਾਂ ਦਾ ਤਿਉਹਾਰ ਆ ਉੱਥੇ ਨੱਚ ਲਓ ਭਾਈ, ਤੇ ਜੇ ਹਿੰਦੂਆਂ ਦਾ ਤਿਉਹਾਰ ਆ ਉੱਥੇ ਭੰਗੜਾ ਪਾ ਲਓ, ਫਿਰ ਕੀ ਫਰਕ ਪੈਂਦਾ ਇਸ ਗੱਲ ਨਾਲ। ਇਸ ਕਰਕੇ ਤੁਸੀਂ ਵੇੜਾ ਨਿਕਲ ਗਿਆ ਹੁਣ ਧਰਮਾਂ ਧੁਰਮਾਂ ਦਾ, ਕੱਟੜਤਾ ਵੀ ਛੱਡੋ, ਰਿਲੀਜਨ ਨੂੰ ਮੰਨ ਲਓ, ਪ੍ਰਾਈਵੇਟ ਮਸਲਾ ਆਪਣਾ, ਰਿਲੀਜਨ ਜਿਹੜਾ ਪਰਸਨਲ ਇਸ਼ੂ ਹੋਣਾ ਚਾਹੀਦਾ ਵੀ ਮੈਂ ਆਪਣੀ ਘਰ ਦੀ ਚਾਰ ਦੀਵਾਰੀ ਚ ਮੈਂ ਸਿੱਖ ਹੋਵਾਂ, ਮੁਸਲਮਾਨ ਹੋਵਾਂ, ਈਸਾਈ ਹੋਵਾਂ, ਇਹਨੂੰ ਬਾਹਰ ਲਿਆਉਣਾ। ਮੈਨੂੰ ਤਾਂ ਕਈ ਵਾਰੀ ਇੱਥੇ ਕੈਨੇਡੀਅਨ ਗਵਰਨਮੈਂਟ ਦੇ ਵੀ ਇਤਰਾਜ਼ ਆਏ, ਧਾਰਮਿਕ ਫੰਕਸ਼ਨ ਜਦੋਂ ਕਰਦੇ ਨੇ ਨਾ, ਇਹ ਵੀ ਅਲਟੀਮੇਟਲੀ ਸਾਡੇ ਪੋਲੀਟੀਕਲ ਲੀਡਰ ਇਹ ਤੜਕਾ, ਇਹ ਸਾਡੀ ਸੋਚ ਨੂੰ ਤੜਕਾ ਲਾਉਂਦੇ ਨੇ ਵੀ ਤੂੰ ਡਟਿਆ ਰਹਿ ਆਪਦੇ ਧਰਮ ਤੇ, ਅਗਲੀ ਵਾਰੀ ਵੋਟਾਂ 4 ਸਾਲ ਬਾਅਦ ਤੇਰੀਆਂ ਲੈਣੀਆਂ ਨੇ, ਅਸੀਂ ਤੇਰੇ ਹਮਦਰਦ ਆ, ਇਹਨਾਂ ਪਾਰਟੀਆਂ ਤੋਂ ਨਾ ਬਚ ਕੇ ਰਹੋ ਥੋੜਾ ਜਿਹਾ, ਇਹ ਤੁਹਾਨੂੰ ਕੱਟੜਤਾ ਦਾ ਜਾਗ ਲਾ ਰਹੇ ਨੇ। ਹਾਲਾਂਕਿ ਭਾਵੇਂ ਕਾਨੂੰਨ ਨਹੀਂ ਕਹਿੰਦਾ, ਮਾਹੌਲ ਨਹੀਂ ਕਹਿੰਦਾ, ਕੈਨੇਡੀਅਨ ਵੈਲਿਊਜ਼ ਨਹੀਂ ਕਹਿੰਦੀਆਂ, ਇੱਥੇ ਕੈਨੇਡੀਅਨ ਜਿਹੜੇ 35% ਨੇ ਨਾ ਉਹ ਨਾਨ ਰਿਲੀਜੀਅਸ ਨੇ, ਆਪਾਂ ਵੀ ਨਾ ਜਿਹੜੀਆਂ ਕੱਟੜਤਾ ਵਾਲੀਆਂ ਵੈਲਿਊ ਛੱਡੀਏ, ਠੀਕ ਹੈ ਆਪਾਂ ਸਿੱਖ ਰਹੀਏ, ਮੁਸਲਮਾਨ ਲਈਏ, ਪ੍ਰਾਊਡ ਫੀਲ ਕਰੋ ਆਪਣੇ ਆਪ ਤੇ ਜਿਹੜਾ ਕੁਛ ਮਰਜ਼ੀ, ਪਰ ਹਿਊਮੈਨਿਟੀ ਦੀਆਂ ਵੈਲਿਊਜ਼ ਨੇ ਜਿਹੜੀਆਂ, ਇਨਸਾਨੀਅਤ ਦੀਆਂ ਵੈਲਿਊਜ਼ ਨੇ, ਇਸ ਤੋਂ ਕਿਤੇ ਵੱਡੀਆਂ ਨੇ। ਤੇ ਗੁਰੂਆਂ ਪੀਰਾਂ ਪੈਗੰਬਰਾਂ ਨੇ ਵੀ ਇਹੀ ਸੁਨੇਹਾ ਦਿੱਤਾ ਵੀ ਬੰਦਿਆ ਤੂੰ ਹਿਊਮਨ ਬੀਇੰਗ ਬਣ, ਇਨਸਾਨ ਬਣ, ਇਨਸਾਨੀਅਤ ਦਾ ਰਾਹ ਫੜ। ਚਲੋ ਅੱਜ ਮੈਂ ਨਾ ਆਪਣੇ ਕਮਰਸ਼ੀਅਲ ਸੁਨੇਹੇ ਨੇ ਜਿਹੜੇ ਉਹ ਸਾਡੇ ਸਪੋਂਸਰ ਦੇ ਨਹੀਂ ਦੇ ਸਕਿਆ ਜੀ, ਮਾਫ਼ੀ ਚਾਹੁੰਦਾ। ਕੋਈ ਗੱਲ ਨਹੀਂ ਜੀ, ਕੱਲ ਨੂੰ ਆਪਾਂ ਫਿਰ ਦੋ ਵਾਰੀ ਬੋਲ ਦਿਆਂਗੇ ਸਾਡੇ ਸੱਜਣਾਂ ਦੇ ਸੁਨੇਹੇ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.